सतगुरु सच्चे पातशाह जी साजी नवा जी सतसंगत पाप गुरु रूप सतसंगत जी गुरु का हुक्म गुरु सिख सखियां जी विचार हजूर दी आशीर्वाद है जिसनों बख्श लें मेरे प्यारे सो जस तेरा गावा है। जितने वेद शास्त्र मत मतंत्र भाव सरैणियां मुलुख अपनी अपनी बोली विच अपने अपने मुर्शदा नूं याद करते हैं। रब की प्राप्ति मुर्शद ही याद है। रब तो सारे रमे हुए का नाम है, तेरे विच भी उही है। जिहड़ा तैनू आप तो नीवा लगता है भैड़ा लगता है, वो भी उही है। जिहड़ा बड़ा सुंदर लगता है रब, वो भी उही है। वो आचार शुद्ध ने, वो आचार नीवे ने। मुर्शद का नाम लैना आचार शुद्ध हो जाते हैं, फिर अपने आप की सोझी हो जाती है। इस कैंच बैठ के ही होंगे ने, बाकी 84 लख जून वाहिगुरु की प्राप्ति नहीं होती। ये साधन वास्ते शरण नहीं सिमरन का शौक, बहुते तो इस वास्ते विश्वास रखते हैं। ग्रंथ भी मैं संत सतपुरशां दिता जान के उन्होंने मैं समझ के वह मैं दर्शन करदा। निजमराव तो नहीं होंगे, निजमन तो गुरबाणी के होंगे ने, पर वो भी सतपुरशां ने कितने वो सोहना लग्या अफरीका च गया राड़े वाले साधुओं को, कहते भी इतों मिल सकता। वह भी जीर रमेश थोड़े पाते फटे, वो कहते साढ़े घर पिंड भी हैगा एक हजार छोड़े दे सी। वो ये कहते सानू ये ख्याल रहा भी असं जे लभ जाए ग्रंथ देखना, सोहना लग्या उन्होंने। एक दिन किसी संगत ने उत्थे दिन अर्ज करती, संतन में साढ़े एक दीवान नाल जी उन्होंने कर उतारा करता। वो किसी ने संप्रताई साधु थे, उन्हें सारा ने डेरा नमेकला है, संतान का उतारा उत्थे कर दे। उत्थे सानू पुछना सिखाला हो गया भाई थोड़े वो ग्रंथ हैगा, तो उन्होंने किसी आदम च नहीं रखा रहा, कोई पढ़ता ही करता। इतने भी उन्हें मेरे मंगया एक, उन्होंने कुछ श्रेणी चो या पड़ोसियों चो सीगा, वो देख के रहा एडमिंटन कहना जी टाइम तो इतनी संगत ने कई छपाले हो, उन्होंने छपाए से वो जीर्ण होया सी, हटे हुए पत्रे उन्होंने लुधियाने किसी प्रेस में 100 कापी कर ली, 100 ग्रंथ छपा लिया इकट्ठा। उन्होंने जोड़ा उन्होंने योग लग्या, मैंने उन्होंने सद के दिता है, कहते भी ये साधुओं ने पढ़ने वाला ग्रंथ है। ये मुहब्बत होंगी है, मैं साधु की डिग्री जी है हंगता आँदी वो किसी साधु च होंगी है, जोड़ा सारे गुण साधु देने वह परम ज्ञानी है। परम ज्ञान परम तो सारे च ही है, ज्ञान जन्म का नाम है। जानते थोड़े हैं असी अपने आप में, असी हाँ कौन, असी अपनी काया की गुना जानते भी साड़ा की गोत है, किड़े देश दे हैं, किड़ा वंश है, किड़ी जात है, वंश में गरीबी आई है कमीरी आई है, ये गल्लां तो जानते असी शरीर के धर्म आत्मे नहीं जानते, नाले है सारे में आत्मा ही। उन्होंने जानना ही ना, वो खातर ही बहस करी दे जान ली हिरदा शुद्ध हो जाए, किमें घसाने घसाने के पत्थर भी घस जाता है। जे मन अभ्यास करके शुद्ध हो जाए, अभ्यास करद्या बहुत सारे की कैं चली जाती है उस पास लगे ने, वो भी फिर इसने ग्रंथाकार ने नाम हैगा अद्वैत सिद्धांत। वो मैं कित दर्शन करता रहा ना गुरबाणी निजम किसी अपने मुरशद की समझ के जिन्ना क अभ्यास हों पहला तो करदा, तो जोड़ा फिर बाबा जी ने दिता वह अलग की गल है। वो एक सख्यात है दस दिन का भी तू जिन्ना साफ करेगा, जोड़ा किसी ने उपदेश करना पहला आप करिए, ते तो कोई काम लैना करतार ने नहीं। रब वाले अभ्यास करने की सारा लौट नहीं होंगी, जिन्हें किसी कहना तू भजन कर ਉਹਦੇ ਵਾਸਤੇ ਕਦੇ ਰਾਮਦਾਨ ਵੀ ਨਹੀਂ। ਤੇ ਪਤਨ ਕਿਹਾ ਜੀ ਸਵਾਇਕ ਭਾਵੇਂ ਕਿਸੇ ਗ੍ਰੰਥ ਦਾ ਲੇਖ ਨਹੀਂ, ਜਦ ਮੈਂ ਹਾਜ਼ਰ ਹੋਇਆ ਮੈਨੂੰ ਕਹਿੰਦੇ ਵੀ ਤੇਰਾ ਬਹੁਤ ਸੋਹਣਾ ਜੀਵਨ ਹੈ ਕਾਕਾ, ਚੰਦ ਪੁੱਛਦਾ ਤਾਂ ਹੈ ਵੀ ਕਿਵੇਂ ਆਇਆ ਭਾਈ, ਕੀ ਕੰਮ ਹੈ, ਮੈਨੂੰ ਸਿੱਖੀ ਦਾ ਸ਼ੌਂਕ ਹੈ, ਕਰਦਾ ਕੀ ਉਹਨੇ ਪੰਜ ਬਾਣੀ ਦਾ ਪਾਠ ਕਰਦਾ ਉਹਨਾਂ ਦੀ, ਹੋਰ ਵਾਹਿਗੁਰੂ ਸ਼ਬਦ ਦਾ ਇੱਕ ਘੰਟਾ ਬੈਠ ਕੇ ਲਾਉਣਾ, ਬਾਕੀ ਜਿੱਕਣ ਤੁਸੀਂ ਯਾਦ ਕਰਨ ਨੂੰ ਸਾਰਾ ਦਿਨ ਹੀ ਕਰੀ ਜਾਂਦਾ। ਜਾਂ ਬਹੁਤ ਸੋਹਣਾ ਜੀਵਨ ਹੈ, ਫੇਰ ਵੀ ਮੇਰੇ ਮੂੰਹੇ ਹੀ ਨਿਕਲੇ ਵੀ ਸਿੱਖੀ ਦਾ ਸ਼ੌਂਕ ਹੈ। ਸਵਾਇਕ ਬਚਨ ਬੋਲਿਆ ਸਤਿਪੁਰਸ਼ ਦਾ ਸੱਤ ਹੁੰਦਾ, ਉਹ ਤਾਂ ਸਾਰਾ ਦਿਨ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਨਹੀਂ, ਇਹਦੇ ਧਰਮ ਨਾਲ ਦਾ ਜਿਹੜਾ ਉਹਨਾਂ 'ਤੇ ਅਚਾਨਕ ਬੈਠਿਆਂ ਦੇ ਬੱਚੇ ਨਿਕਲਦਾ ਹੈ ਉਹ ਨਹੀਂ ਵਿਰਸਾ ਜਾਂਦਾ, ਉਹ ਤਾਂ ਨਿਆਣੇ ਦੇ ਮੂੰਹੋਂ ਨਿਕਲੇ ਮਨ ਹੈ, ਨਿਆਣੇ ਨੂੰ ਚਤਰਾਈ ਨਹੀਂ ਹੁੰਦੀ, ਹੋਰ ਤਾਂ ਨਹੀਂ ਫਰਕ ਕੁਝ, ਅਸੀਂ ਚਤਰਾਈ ਨਾਲ ਸਿਆਣਪ ਨਾਲ ਕਹਿੰਦੇ ਹਾਂ, ਸਿਆਣਪ ਵਿਚਾਲੇ ਪੜਦਾ ਹੈ ਪ੍ਰਭੂ ਦੇ, ਇਸ ਸਿਆਣਪ ਦੇ ਵੀ ਉਹ ਲਈ ਹੈ, ਸਿਆਣਪ 'ਚ ਹੰਗਤ ਆ ਵੀ ਮੈਂ ਸਿਆਣਾ ਇਸ ਕੰਮ 'ਚ। ਉਹਨਾਂ ਦੇ ਬਚਨ ਇਸ ਦੇ ਉਲੱਥ ਦੇ ਵਿੱਚ ਮੇਰਾ ਜਾਂ ਦੁਆਰੇ ਮੈਂ ਸਵਾਲ ਕੀਤਾ, ਬਚਨ ਥੋੜ੍ਹੇ 'ਤੇ ਖੜਿਆ ਨਹੀਂ ਕਰਿਆ, ਕਿਉਂ ਭਾਈ ਸਿੱਖ ਸਿੱਖ ਕੀ ਫਿਰ ਰਾਮ ਕੀ, ਭਿਖਾਰੀ ਕੀ ਅਤੇ ਮਾਨ ਕੀ, ਜੇ ਸਿੱਖੀ ਦਾ ਸ਼ੌਂਕ ਹੈ ਤਾਂ ਪਿਛਲੇ ਸਿੱਖਾਂ ਨੂੰ ਦੇਖ ਲੈ, ਕੋਈ ਸ਼ਿਕੰਜੇ ਚਾਰੇ ਨਾਲ ਚੀਰ ਹੁੰਦਾ ਹੈ, ਕੋਈ ਖੋਪੜੀ ਲਹਾਉਂਦਾ ਹੈ, ਕੀ ਮੁਰਾਤਬਾ ਲਿਆ, ਉਹਨਾਂ ਨੂੰ ਕੋਈ ਰਾਜਤਾਜ ਮਿਲਿਆ, ਕਿਹਾ ਗੁਰੂ ਨੇ ਉਹ ਸਿੱਖ ਨੂੰ ਐਡੇ ਉੱਚੇ ਨੂੰ ਵੀ ਤੇਰੀ ਸੇਵਾ ਪਾਈ ਤੂੰ ਪਾਸ ਹੋ ਗਿਆ ਸਿੱਖੀ ਵਿੱਚ, ਮੰਗ ਕੀ ਮੰਗਦਾ ਹੈ। ਸਤਿਸੰਗ ਜੀ ਸਿੱਖੀ ਸ਼ਬਦ ਜਿਹੜਾ ਹੈ ਇਹ ਆਪਣੇ ਆਪ ਨੂੰ ਖਤਮ ਕਰ ਦੇਣ ਦਾ ਨਾਂ ਹੈ, ਬਹੁਤ ਉੱਚਾ ਜੀ ਨੂੰ ਬਖਸ਼ੇ ਕਰਤਾਰ ਦੇਵੇ, ਸਿੱਖ ਕੀ ਅਤੇ ਰਾਮ ਕੀ, ਭਿਖਾਰੀ ਕੀ ਅਤੇ ਮਾਨ ਕੀ, ਨਾਲੇ ਆਕੜੇ ਨਾਲੇ ਮੰਗਣ ਜਾਵੇ, ਇਹ ਦੋ ਸੱਚ ਦੀਆਂ ਨਹੀਂ ਚੀਜ਼ਾਂ, ਇਹਨਾਂ ਦਾ ਮਿਲਾਪ ਨਹੀਂ ਭਾਵੇਂ ਵਰਤਦੀ ਸਾਰੀ ਦੁਨੀਆਂ ਇਹਨਾਂ ਨੂੰ, ਸਿੱਖੀ ਮਿਲ ਜਾਏਗੀ ਫਿਰ ਸਰੀਰਕ ਰਾਮ ਨੂੰ ਪਿੱਠ ਕਰ ਲੈ, ਅਗਲਾ ਰਾਮ ਲੱਭ ਜਾਏਗਾ। ਹੁਣ ਅਸੀਂ ਕਹਿੰਦੇ ਵੀ ਆਪੇ ਹੀ ਭਜਨ ਹੋਈ ਹੈ, ਇਹ ਤਾਂ ਬਸ ਤਾਂ ਨੇੜੇ ਹੀ ਲੱਭ ਜਾਂਦੀ ਹੈ, ਬਿਰਤੀ ਦੀ ਇਕਾਗਰਤਾ ਹੈ ਜਿੱਧਰ ਸੁਭਾਅ ਬਣ ਗਿਆ, ਇਹਦੇ ਨਾਲ ਫਿਰ ਕਿਸੇ ਦੇ ਉਧਾਰ ਕਰਨ ਦਾ, ਜਿਹਨਾਂ ਕੋਈ ਕਰਤਾਰ ਨੇ ਜਾਂ ਮੁਰਸ਼ਦ ਨੇ ਕੰਮ ਲੈਣੇ ਉਹ ਤਾਂ ਫਿਰ ਉਸ ਗੱਲ ਦੀ ਟ੍ਰੇਨਿੰਗ ਦੇਵੇਗਾ, ਪਹਿਲਾਂ ਜੇ ਟ੍ਰੇਨਿੰਗ ਫੜਾਉਣਾ ਸੀ ਉਹਨੂੰ ਤਾਂ ਟ੍ਰੇਨਿੰਗ ਦਿੱਤਾ ਜਾਂਦਾ, ਸਾਰੇ ਪੈਸੰਜਰਾਂ ਨੂੰ ਤਾਂ ਨਹੀਂ ਦਿੰਦੇ, ਗੱਡੀ 'ਚ ਤਾਂ ਪੈਸੰਜਰ ਵੀ ਬਹਿ ਜਾਂਦੇ ਨੇ, ਉਹਨਾਂ ਦਾ ਉਹਨਾਂ ਜਿੰਨੀ ਵਾਟ ਦਾ ਕਿਰਾਇਆ ਦਿੱਤਾ ਉੱਥੇ ਥਾਈ ਬਹਿ ਸਕਦੇ ਨੇ, ਉਹ ਡਰਾਈਵਰ ਦਾ ਸਦਾ ਕੰਮ ਹੈ ਸਾਰੇ ਪੈਸੰਜਰਾਂ ਨੂੰ ਆਪਣੇ ਸਾਰੇ ਸਫ਼ਰ ਨੂੰ ਵੇੜ ਕੇ ਆਪਣੇ ਮਕਸਦ 'ਤੇ ਪਹੁੰਚਾਉਣਾ, ਜਿਹਦੇ ਕਰਤਾਰ ਨੇ ਕੰਮ ਲੈਣਾ ਜ਼ਿਆਦਾ ਅਭਿਆਸ ਦੀ ਉਹਨੂੰ ਲੋੜ ਹੁੰਦੀ ਹੈ। ਜਿਹੜਾ ਮਾਸਟਰ ਮੈਂ ਇਹ ਵਿਦਵਾਨਾਂ ਦੇ ਤੁਹਾਤੇ ਹਾਂਸਰ ਕੀਤੀ ਹੈ, ਪ੍ਰੋਫੈਸਰ ਸਾਹਿਬ ਦੱਸ ਰਹੇ ਵੀ ਜਿਹੜਾ ਦਸਵੇਂ ਸਾਲ ਮਗਰੋਂ ਅੱਜ ਮੈਨੂੰ ਫਿਰ ਦੁਬਾਰੇ ਕਿਤਾਬ ਲੱਗੀ, ਦਸ ਸਾਲ ਮੁੜ ਕੇ ਉਹ ਨਹੀਂ ਆਈ ਉਹਨਾਂ ਵਿਦਿਆਰਥੀਆਂ ਨੂੰ ਜਿਹੜੀ ਯੂਨੀਵਰਸਿਟੀ 'ਤੇ ਆਉਂਦੀ ਕਿਤਾਬ, ਉਹ ਵੀ ਪੜ੍ਹਾਉਣੀ ਹੁੰਦੀ ਹੈ ਵੱਡੀ ਉੱਚੀਆਂ ਕਲਾਸਾਂ ਜਾ ਕੇ, ਮੈਂ ਫਿਰ ਉਹ ਸਾਰੀ ਕਿਤਾਬ ਦੁਬਾਰੇ ਦਰਸਾਈ ਵੀ ਜੇ ਮੇਰਾ ਕੋਈ ਫਿਕਰਾ ਭੁੱਲ ਗਿਆ ਮੈਂ ਉਹ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਭੁੱਲ ਚੁ ਫਿਰ ਇਹ ਸਾਰੇ ਗਲਤੀ ਪੈਦਾ ਹੋ ਜਾਏਗੀ, ਮੈਂ ਉਹਨੂੰ ਅੱਛੀ ਤਰ੍ਹਾਂ ਦੁਬਾਰੇ ਦਸਵੇਂ ਸਾਲ ਮਗਰੋਂ ਫਿਰ ਮੈਂ ਕਿਤਾਬ ਸਾਰੀ ਦੇ ਰਿਹਾ ਜੀ, ਕਿਉਂਕਿ ਹੁਣ ਮੈਂ ਉਹ ਸਪੋਰਟ ਕਰਨੀ ਸੀ ਬੱਚਿਆਂ ਨੂੰ, ਉਹਨਾਂ ਨੂੰ ਜੇ ਮੇਰੇ 'ਚ ਇੱਕ ਪੰਕਤੀ ਦੀ ਵੀ ਗਲਤੀ ਹੁੰਦੀ ਉਹ ਸਾਰਿਆਂ ਨੂੰ ਗਲਤੀ ਭਰੀ ਜਾਣੀ ਸੀ, ਇੱਕ ਸ਼ਿਕਸ਼ਣ ਦੇ ਵਿੱਚ ਜ਼ਿਆਦਾ ਉੱਚੀਆਂ ਕਲਾਸਾਂ 'ਚ ਚਾਲੀ ਚਾਲੀ ਬੱਚੇ ਵੀ ਵਿਦਿਆਰਥੀ, ਉਹ ਤਾਂ 25-30 ਹੀ ਹੁੰਦੇ ਨੇ ਪਰ 40 'ਚ 50-50 ਵੀ ਹੋ ਜਾਂਦੇ, ਉੱਪਰਲੀ ਸਾਇੰਸਦਾਨੀ ਦੇ ਵਿੱਚ ਜਾ ਕੇ 50-50 ਵਿਦਿਆਰਥੀ ਵੀ ਹੋ ਜਾਂਦੇ ਨੇ, ਉਹ ਉੱਪਰਲੀਆਂ ਕਲਾਸਾਂ ਜਾ ਕੇ ਉੱਚੀ ਕਲਾਸ ਵਾਲਾ ਪ੍ਰੋਫੈਸਰ ਵੀ ਥੋੜ੍ਹੇ ਭਰਨੇ ਪੈਂਦੇ ਨੇ, ਉੱਥੇ ਬੱਚੇ ਜ਼ਿਆਦਾ ਹੋ ਜਾਂਦੇ ਨੇ। ਮੈਨੂੰ ਉਹ ਸਕੂਲ ਵਾਲੇ ਨੇ ਵੀ ਇਹੀ ਪ੍ਰਸ਼ਨ ਕੀਤਾ ਸੀ, ਜਿਹੜਾ ਉਹਨਾਂ ਦਾ ਵਜ਼ੀਰ ਸੀਗਾ ਤੁਹਾਡੀ ਮਹਿਕਮੇ ਦਾ, ਉਹ ਜਦ ਪੰਚਾਇਤ ਨੇ ਸੱਦਿਆ ਤੋਂ ਦੇਖਣ ਵਾਸਤੇ ਆਇਆ, ਉਹ ਚੰਦਰਪੁਰ ਉਹ ਸਿਖਣੀ ਉਹਦਾ ਨਾਮ, ਅਤੇ ਆਮ ਸਾਡੀ ਲੋਕਾਂ ਦੀ ਕਹਾਵਤ ਹੁੰਦੇ ਪਿੰਡ ਵਾਲਿਆਂ ਦੀ ਵੀ ਬਾਬਾ ਜੀ ਦੇ ਪਿੰਡ ਆਖੇ ਲੱਗਦਾ ਸੀ, ਸਕੂਲ ਤਾਂ ਇਹਨੂੰ ਪਾਤਾ ਇਹਨਾਂ ਨੂੰ ਚੰਡੀਗੜ੍ਹ ਇਹਨਾਂ ਨੂੰ ਕੌਣ ਜਾਣਦਾ, ਸਕੂਲ ਦੇਣਾ ਕਿਸੇ ਨੇ ਨਹੀਂ ਹੈ, ਇਹਨਾਂ ਦਾ ਚੰਡੀਗੜ੍ਹੋਂ ਹੈ, ਆਪੋ ਆਪਣੀ ਉਹ ਮੁੰਡਾ ਠੀਕ ਤਾਂ ਸੁਧਾਰ ਨਹੀਂ, ਪਰ ਸੁਧਾਰਨ ਦੀ ਗੱਲ ਤਾਂ ਹੁਣ ਤਾਂ ਚਲੀ ਪਈ ਆ ਵੀ ਮੈਂ ਕਿਹਾ ਭੈਣ ਜੀ ਦੇ ਪੈਰ ਖਰਾਬ ਹੋ ਗਿਆ, ਮੈਂ ਆਪਣੇ ਨਾਲ ਮਿਸਤਰੀ ਮਿੱਤਰ ਪੈ ਰਹੇ ਸੀ, ਉਹ ਕਹਿੰਦੇ ਵੀ ਆਪਾਂ ਚੱਲ ਕੇ ਸਾਈਕਲਾਂ 'ਤੇ ਚੱਲਦੇ ਹਾਂ, ਜਾ ਕੇ ਸਵਾ ਰਹੇ ਆਉਂਦੇ ਹਾਂ। ਅਸੀਂ ਚਲੇ ਗਏ, ਉਹ ਜੋ ਉਦੋਂ ਠੋਕਦੇ ਹੁੰਦੇ ਸੀ ਪੈਪ ਨਾਲ ਉੱਪਰੋਂ ਹੈਂਬਰ ਨਾਲ, ਉਹ ਠੋਕੇ 'ਤੇ ਕਿਤੇ ਕੋਈ ਰੋੜ ਆ ਗਿਆ ਤਾਂ ਫਿਲਟਰ ਫਟ ਜਾਂਦਾ ਸੀ। ਹੁਣ ਤਾਂ ਪਹਿਲਾਂ ਬੋਰ ਕਰਕੇ ਵਿੱਚ ਪਾਉਂਦੇ ਆ, ਪਹਿਲਾਂ ਬੋਰ ਕਰਦੇ ਆ, ਜਦ ਪਹਿਲਾਂ ਬੋਰ ਨਹੀਂ ਸੀ ਕਰ ਦਿੰਦੇ, ਉਹੀ ਪੰਪ ਠੋਕ ਦੇਣਾ ਮੂਹਰੇ, ਪਹਿਲਾਂ ਫਿਲਟਰ ਲਾ ਕੇ। ਫਿਲਟਰ ਮੂਹਰੇ ਤਾਂ ਤਿੱਖਾ ਹੀ ਹੁੰਦਾ, ਪਰ ਜੇ ਕੋਈ ਰੋੜ ਲੱਗ ਜਾਏ ਤਾਂ ਫਿਲਟਰ ਫਟ ਜਾਂਦਾ, ਉਹ ਫਿਰ ਪਾਣੀ ਉਹਦੇ ਸਿਰ ਰੇਤਾ ਆਉਣ ਲੱਗ ਜਾਂਦਾ। ਉਹਦਾ ਫਿਲਟਰ ਦਾ ਇੱਕ ਟੈਂਕਰ ਪਾਉਣ ਵਾਸਤੇ ਮੈਂ ਗੁਜਰਵਾਲ 'ਚ ਲੈ ਗਿਆ, ਉੱਥੇ ਇੱਕ ਪੀ ਜਿਹਾ ਆਦਮੀ ਉਹਨੂੰ ਖੋਲ੍ਹਦਾ ਕਿਵੇਂ ਗੁਜ਼ਾਰ ਚੱਲਦਾ ਸੀ, ਉਹ ਭਾਂਡੇ ਭਾਜਣ ਲੱਗ ਗਿਆ, ਬਹੁਤਾ ਅਮਰੀ ਸੀ ਬੇਜ ਹੈ। ਮੈਨੂੰ ਤਾਂ ਛੇਤੀ ਵੀ ਅਸੀਂ ਬ੍ਰਹਮਚਾਰੀ ਦੇ ਖਿਆਲ 'ਚ ਆਇਆ ਵੀ ਪੰਪ ਲਾ ਕੇ ਘਰ ਜਾਈਏ, ਆਪਣਾ ਕੰਮ ਸਾਂਭੀਏ, ਅਤੇ ਉਹ ਪਦਵੀ 'ਚ ਉੱਚੀ 'ਚ ਪਹੁੰਚਿਆ। ਬਾਹਰ ਖਾਲਸਾ ਜੀ ਇੱਥੇ ਬਾਹਰ ਦੇਖ ਸਾਲੇ ਗੋਰਿਆਂ ਨੂੰ ਅਜੇ ਆ ਕਹਿੰਦੇ ਹਵਾਈ ਜਹਾਜ਼ ਘੁਰ ਘੁਰ ਕਰਨ 'ਤੇ ਨਹੀਂ ਹਟਿਆ। ਮੈਨੂੰ ਪੁੱਛ ਰਹੇ ਮੈਂ ਹੁਣ ਦੱਸ ਦਿੰਦਾ, ਕਹਿੰਦਾ ਬੋਲੇ ਕੀ ਜਹਾਜ਼ ਕੀ ਅਤੇ ਬੋਲਣਾ ਕੀ। ਉਹ ਵਖਤ ਤੂੰ ਉਹਨਾਂ ਨੂੰ ਦਰਖਾਸਤ ਕਰਦੀ, ਉਹ ਤੈਨੂੰ ਲੈ ਜਾਣੀ ਤੂੰ ਮੇਰਾ ਟੈਂਕਾ ਲਾ ਦੇ, ਮੈਂ ਜਾਣਾ ਉਹ ਤੂੰ ਬਾਹਰ ਜਾ ਟੈਂਕਾ ਲਾ, ਇਹਦਾ ਇੱਕ ਮਿੰਟ ਦਾ ਕੰਮ ਨਹੀਂ ਹੈ। ਇਕੱਲਾ ਵਰਦੇ ਐਮ ਨਹੀਂ ਸੀ ਭਲਾ ਚੌਥੇ ਪਾਸੇ ਪੌਦੀ 'ਚ ਪਹੁੰਚਿਆ ਹੋਇਆ, ਇਸ ਰੋਡ ਦੁਨੀਆ ਸਾਰੀ ਚੌਥੀ 'ਚ ਹੈ। ਇਹ ਆਪਣੀਆਂ ਹੀ ਗੱਲਾਂ ਸੁਣਾਉਂਦੀ ਹੈ, ਜਿਹੜਾ ਕੋਈ ਕੰਮ ਕਰਨਾ ਮਨੁੱਖ ਨੇ ਹੀ ਕੰਮ ਲੈਣਾ, ਜਿਸ ਜਿਸ ਦੀ ਵਿਵਸਥਾ ਦਾ ਮਾਲਕ ਹੈ ਉੱਥੇ ਉੱਥੇ ਗੌਰਮੈਂਟ ਪੋਸਟ ਦੇਣੀ ਹੈ, ਉਹੀ ਜੀ ਉਹਨੂੰ ਤਲੀਮ ਚਾਹੀਦੀ ਹੈ ਜਿਹੜੇ ਕੰਮ 'ਤੇ ਲਾਉਣਾ। ਉਹ ਪੋਸਟ ਨੂੰ ਉਸ ਤਾਲੀਮ ਨੂੰ ਉਹਨਾਂ ਨੇ ਜੱਜ ਕਰਨਾ ਪਹਿਲਾਂ ਵੀ ਇੱਥੇ ਜਾਣ ਦੇ ਲਾਇਕ ਹੈ, ਫਿਰ ਤੁਰਨਗੇ। ਪਾਸ ਤਾਂ ਸਾਰਿਆਂ ਨੂੰ ਹੀ ਕਰਦੇ ਆ, ਪਰ ਜਿਹੜਾ ਕਿਸੇ ਉੱਚੀ ਡਿਗਰੀ 'ਤੇ ਜਾਂਦਾ ਉਹਨੂੰ ਦੁਬਾਰਾ ਫਿਰ ਦੇਖਦੇ ਆ ਵੀ ਇਹਦੇ 'ਚ ਗਲਤੀ ਤਾਂ ਨਹੀਂ ਕੋਈ। ਇਹ ਇਸ ਦੇ ਵਿੱਚ ਸਾਰੇ ਬ੍ਰਹਮ ਵਿੱਦਿਆ ਦੇ ਵਿੱਚ ਕੋਈ ਚੀਜ਼ ਨਹੀਂ ਹੈ ਵੀ ਬੜਾ ਰੱਬ ਨੂੰ ਯਾਦ ਕਰਨ ਨਾਲ ਕਦੇ ਰੱਬ ਬੜਾ ਹੋ ਜਾਂਦਾ, ਜੇ ਅਸੀਂ ਸਾਰੇ ਰੱਬ ਰੱਬ ਕਰਨ ਲੱਗ ਜੀ ਉਹ ਬੜਾ ਨਹੀਂ ਹੁੰਦਾ। ਕੋਈ ਵੀ ਰੱਬ ਕਰੇ ਤਾਂ ਉਹ ਛੋਟਾ ਨਹੀਂ ਹੁੰਦਾ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਜੇ ਕੋਈ ਉਹਨਾਂ ਨੂੰ ਯਾਦ ਕਰੇ ਘੱਟ ਨਾ ਜਾਏ, ਕਹਿੰਦੇ ਉਹ ਘੱਟਦਾ ਨਹੀਂ, ਉਹ ਤਾਂ ਜਿਉਂ ਕਿਉਂ ਤਾਂ ਹੈਗਾ ਆਕਾਸ਼ ਦਾ, ਜਿਹੜਾ ਜੇ ਆਕਾਸ਼ ਆਕਾਸ਼ ਕਰੀ ਜਾਵਾਂਗੇ ਤਾਂ ਬੜਾ ਨਹੀਂ ਹੁੰਦਾ, ਜੇ ਨਾ ਆਕਾਸ਼ ਦਾ ਨਾਂ ਲਈਏ ਤਾਂ ਉਹ ਛੋਟਾ ਨਹੀਂ ਹੁੰਦਾ। ਉਹ ਤਾਂ ਸਾਡਾ ਬਣਾਇਆ ਹੋਇਆ ਨਹੀਂ ਨਾ ਹੈ ਵੀ ਜੇ ਅਸੀਂ ਵਾਹਵਾ ਵਾਹਵਾ ਕਰੀਏ ਤਾਂ ਬਣੂੰਗਾ, ਜਾਂ ਪੁਰਸ਼ਾਰਥ ਕਰੀਏ ਅਸੀਂ ਤਾਂ ਉੱਥੇ ਦੋ ਵਗੇ ਸਿਆਣ ਬੀਜ ਹੋਣਗੇ ਕਣਕ ਦੇ, ਇਹ ਇਹੋ ਜਿਹੀ ਅਵਸਥਾ ਨਹੀਂ ਹੈ। ਉਹ ਤਾਂ ਪਹਿਲਾਂ ਹੀ ਹੈਗਾ ਜਿਹੜਾ ਕੁਛ ਹੈਗਾ, ਤੂੰ ਉਸੇ ਦਾ ਨੂਰ ਹੈ। ਜੇ ਤੈਸੀ ਕਹੀਏ ਵੀ ਤੂੰ ਰੱਬ ਹੈ, ਤੈਸੀ ਤੇ ਤੂੰ ਕਹਾਂ ਵੱਧ ਜਾਣਦੇ ਨਹੀਂ ਵੀ ਸਰੀਰ ਨੂੰ ਮੇਰੇ ਨੂੰ ਕਹਿੰਦੇ ਨੇ, ਮੈਂ ਉੱਚੇ ਘਰਾਣੇ ਦਾ, ਮੈਂ ਇੰਨਾ ਵਿਦਵਾਨ ਹਾਂ। ਇਹ ਸਾਰੇ ਵਿਦਵਾਨ ਰੋਲੇ ਫਿਰਦੇ ਨੇ ਇੱਥੇ, ਜਿੰਨੇ ਚੋਟੀ ਦੇ ਵਿਦਵਾਨ ਨੇ ਉਹ ਮੁਰਸ਼ਦਾਂ ਦੇ ਹੁਕਮ ਨੂੰ ਭੁੱਲ ਜਾਂਦੇ ਨੇ। ਆਪਣੇ ਬੀਬੀ ਮਨੇਸ਼ਰ ਹੋਈ ਹੈ, ਬਾਹਮਣਾਂ ਦੀ ਕੁੜੀ ਸੀ, ਮੁਸਲਮਾਨਾਂ ਦੇ ਮੁੰਡੇ ਨੇ ਵਿਆਹ ਕਰਾ ਲਿਆ। ਕਹਿੰਦੀ ਤਾਂ ਸਧਾਰਨ ਆਦਮੀਆਂ ਦੇ ਵਿੱਚ ਸੰਸਕਾਰ ਹੁੰਦੇ ਨੇ ਇਹੋ ਜਿਹੇ, ਜੇ ਬੰਦਿਆਂ 'ਚ ਸਾਰਿਆਂ 'ਚ ਰੱਬ ਇੱਕੋ ਜਿਹਾ, ਨਾ ਪਿਓ ਦੀ ਮੰਨੀ, ਹੁਣ ਉਹਨਾਂ ਦਾ ਉਸਤਾਦ ਸੀਗਾ ਰਾਜ ਪ੍ਰਬੰਧ ਦੇ ਵਿੱਚ ਗਾਂਧੀ, ਜਵਾਹਰ ਲਾਲ ਦਾ ਉਸਤਾਦ ਗਾਂਧੀ ਸੀ ਰਾਜ ਪ੍ਰਬੰਧ ਵਿੱਚ, ਉਹ ਮੂਹਰੇ ਸੀ ਕਾਂਗਰਸ ਵਾਲਿਆਂ ਨੂੰ ਸਾਰੇ ਹੀ ਬਾਪੂ ਕਹਿ ਕੇ ਬਣਾਉਣ 'ਤੇ, ਬਾਪੂ ਗਾਂਧੀ। ਅਤੇ ਉਹ ਸ਼੍ਰੇਣੀ ਦਾ ਆਗੂ ਸੀ ਰਾਜ ਪ੍ਰਬੰਧ, ਜਿਹੜਾ ਆਪਣੇ ਬਰਤਾਨੀਆ ਨੂੰ ਕੱਢਣ ਵੇਲੇ ਹੋਇਆ ਉਹਨਾਂ ਦਾ, ਉਹ ਬਾਪੂ ਸੀ ਉਹਨਾਂ ਦਾ। ਕਾਂਗਰਸ ਜਿਹੜਾ ਸ਼ਬਦ ਹੈ ਪਹਿਲਾਂ ਗਾਂਧੀ ਨੇ ਬਣਾਇਆ, ਫਿਰ ਉਹਦੇ ਵਿੱਚ ਵੀ ਦੋ ਤਿੰਨ ਬ੍ਰਾਂਚਾਂ ਹੋ ਗਈਆਂ, ਇੱਕ ਸਲੋਹ ਹੋ ਗਈ, ਇੱਕ ਕੜਵੰਸ਼ ਹੋ ਗਿਆ, ਇੱਕ ਗਰਮ ਹੋ ਗਿਆ, ਇੱਕ ਸ਼ਰਦ ਹੋ ਗਿਆ। ਉਹਨਾਂ ਵਿੱਚ ਗਾਂਧੀ ਇੱਕ 'ਚ ਲੈ ਲਿਆ, ਫਿਰ ਗਾਂਧੀ ਦੇ ਵਿਰੋਧ ਪਾਰਟੀ ਵੀ ਉੱਠ ਖੜੀ। ਰਾਜ ਵਿੱਚ ਤਾਂ ਵਿਰੋਧ ਪਾਰਟੀਆਂ ਹੈਗੀਆਂ, ਜਿੱਥੇ ਸੰਤਗਿਰੀ ਦਾ ਝਗੜਾ ਉੱਥੇ ਵੀ ਹੈਗੀਆਂ, ਡੇਰੇਦਾਰੀ ਹੈ ਜਿੱਥੇ, ਜਿਹੜਾ ਆਪਣੇ ਆਪ ਦਾ ਸਰੂਪ ਦੀ ਲਿਖਦਾ ਉਹਦਾ ਝਗੜਾ ਕਿਸੇ ਨਾਲ ਨਹੀਂ, ਉਹ ਹਰ ਪਾਸੇ 'ਤੇ ਆਨੰਦ ਹੈ। ਉੱਥੇ ਨਾਮ ਉਹਦਾ ਕੋਈ ਨਹੀਂ ਹੈ, ਝਗੜਦੇ ਨੇ ਜਿਹੜੇ ਉਹ ਸਾਰੇ ਹੀ ਕਮਜ਼ੋਰੀ 'ਚ ਨੇ ਵੀ ਇਹ ਤਾਂ ਐਵੇਂ ਵਾਹਿਗੁਰੂ ਵਾਹਿਗੁਰੂ ਕਹੀਏ, ਸਿੱਖਾਂ ਨੂੰ ਨਾਂ ਆਉਂਦਾ ਹੀ ਨਹੀਂ, ਇਹਨਾਂ ਨੂੰ ਪਤਾ ਨਹੀਂ ਰੱਬ ਦਾ ਕੀ ਨਾਂ ਹੈ, ਉਹ ਆਪ ਨਹੀਂ ਜਾਣਦਾ। ਜਿਹੜੀ ਚੀਜ਼ ਦਾ ਕੋਈ ਚਿੰਨ੍ਹ ਨਹੀਂ ਹੈ ਉਹਦਾ ਨਾਂ ਆਪਾਂ ਕਿਵੇਂ ਧਰ ਸਕਦੇ ਹਾਂ, ਉਹਦਾ ਰੂਪ ਰੰਗ ਤਾਂ ਕੋਈ ਹੈ ਨਹੀਂ, ਫਿਰ ਇੱਕ ਥਾਂ ਨਹੀਂ ਹੈ, ਇੱਕ ਜਗ੍ਹਾ ਦਾ ਨਹੀਂ, ਬਸ ਇੱਕ ਜਾਤ ਵਿੱਚ ਨਹੀਂ, ਇੱਕ ਦੇਸ਼ ਵਿੱਚ ਨਹੀਂ, ਬਲਕਿ ਇੱਕ ਸਰੀਰ ਵਿੱਚ ਨਹੀਂ, ਸਰੀਰ ਦੇ ਇੱਕ ਹਿੱਸੇ ਵਿੱਚ ਵੀ ਨਹੀਂ। ਉਪਦੇਸ਼ ਕਰਦੇ ਤਾਂ ਅਸੀਂ ਕਹਿ ਦਿੰਦੇ ਹਾਂ ਪਹਿਲੋ ਦੇ ਤੋ ਜਨ ਤੋਂ ਪਹਾ, ਪਹਿਲਾਂ ਤਾਂ ਇੱਥੇ ਰਿਜਕ ਪਾਹਾ ਪਿੱਛੋਂ ਦੇ ਦਿਨ ਤੋਂ ਪਾਹਾ ਬਾਬਾ ਜੀ ਦੀ ਬਾਣੀ ਵਿੱਚ ਵੀ ਆਉਂਦੇ, ਪਹਿਲਾਂ ਰਿਜਕ ਪੈਦਾ ਕਰਦਾ ਉਹਦਾ ਜਿਹੜੇ ਬੰਦੇ ਨੇ ਜੰਮਣਾ ਉਹਦੇ ਪ੍ਰਾਰਬਧ ਪਹਿਲਾਂ ਕਰਦਾ। ਜ਼ਿਆਦਾ ਦੋ ਵੈਸ ਦੇ ਵਿੱਚ ਝਗੜਦੇ ਨੇ ਉੱਥੇ ਇਹ ਗੱਲ ਅਨਿਰਵਤ ਨਹੀਂ ਹੋ ਕੇ ਇਹਨੂੰ ਸਮਾਪਤ ਕਰ ਦਿੰਦੇ ਨੇ ਵੀ ਇਹ ਮੁੱਕਣ ਵਾਲੀ ਨਹੀਂ। ਉਹ ਕਹਿੰਦੇ ਦਸ ਮੁਰਗੀ ਪਹਿਲਾਂ ਕਾਂਡਾ ਪਹਿਲਾਂ, ਇੱਕ ਦੋ ਬਰਾਬਰ ਦੇ ਵੈਸ ਕਰਨ ਵਾਲੇ ਵਿਦਵਾਨਾਂ ਦਾ ਝਗੜਾ ਇਹ। ਕਹਿੰਦੇ ਮੁਰਗੀ ਪਹਿਲਾਂ ਆਂਡਾ ਪਹਿਲਾਂ, ਹੁਣ ਇਹਦੇ ਵਿੱਚ ਸਾਰੇ ਹੀ ਹੰਭ ਗਏ, ਕਿਸੇ 'ਤੇ ਨਹੀਂ ਇਹ ਸਵਾਲ ਨਿਕਲਿਆ, ਨਾ ਪ੍ਰੋਫੈਸਰਾਂ 'ਤੇ ਨਿਕਲਿਆ, ਨਾ ਸਾਧੂਆਂ 'ਤੇ ਨਿਕਲਿਆ। ਕਹਿ ਤਾਂ ਮੁਰਸ਼ਦ ਨੇ ਬੱਚੇ ਦੇ ਹਿਰਦਾ ਟਕਾਉਣ ਵਾਸਤੇ ਵੀ ਜੋੜੇ ਜੰਮੇ ਨੇ, ਪਰ ਯਥਾਰਥ ਗੱਲ ਇਹ ਹੈ ਵੀ ਜਦ ਤੱਕ ਇਹ ਆਪਣਾ ਆਪ ਖੜਾ ਉਦੋਂ ਤੱਕ ਇਹਨੂੰ ਰੱਬ ਦਾ ਪਤਾ ਨਹੀਂ, ਚਾਹੇ ਰੱਬ ਦਾ ਪਤਾ ਲੱਗਿਆ ਫਿਰ ਦੱਸਣ ਵਾਲਾ ਕੋਈ ਨਹੀਂ। ਜਦ ਤੱਕ ਬੂੰਦ ਅੱਡ ਖੜੀ ਹੈ ਉਦੋਂ ਤੱਕ ਉਹਨੂੰ ਤਪਸ਼ ਵੀ ਜ਼ਿਆਦਾ ਛੇਤੀ ਸੁਕਾ ਦਿੰਦੀ ਹੈ, ਉਹ ਚੱਲ ਨਹੀਂ ਸਕਦੀ, ਮਿੱਟੀ 'ਚ ਰਲਜੂ ਜਦ ਪੈ ਡੀਪੂਗੀ। ਸਾਗਰ ਤਾਂ ਨਹੀਂ ਮਿੱਟੀ 'ਚ ਰਲਦਾ, ਉਹ ਤਾਂ ਜਿੱਥੇ ਜਾਓ ਉੱਥੇ ਤਾਂ ਹੜ੍ਹ ਪਾਉਂਦਾ ਜਾਂਦਾ ਹੈ। ਯਥਾਰਥ ਗੱਲ ਇਹਦੀ ਇਹੀ ਨਿਕਲੀ ਛੇਕੜ ਵੀ ਖੁਦ ਖੁਦਾ ਦਾ ਤੂੰ ਨੂਰ ਹੈ, ਤੂੰ ਸਰੀਰ ਨੂੰ ਆਪਣਾ ਮਨ ਬੈਠਾ, ਇਹ ਇੱਕ ਬੁਨਿਆਦ ਵਾਲੀ ਚੀਜ਼ ਹੈ, ਇਹਦੇ 'ਚ ਬੈਠ ਕੇ ਕੰਮ ਕਰਨੇ ਨੇ, ਜਿਹੜਾ ਦੁਨੀਆਂ ਦਾ ਸਾਰੇ ਇਹਦੇ 'ਚ ਬੈਠ ਕੇ ਕਰਨੇ ਨੇ, ਨੇਕੀ ਵੀ ਇਹਦੇ 'ਚ ਬੈਠ ਕੇ ਕਰਨੀ ਹੈ, ਬਦੀ ਵੀ ਇਹਦੇ 'ਚ ਬੈਠ ਕੇ ਕਰਨੀ ਹੈ, ਰੱਬ ਦੀ ਪ੍ਰਾਪਤੀ ਦਾ ਸ਼ੌਂਕ ਵੀ ਇਹਦੇ ਵਿੱਚ ਹੀ ਹੈ, ਰੱਬ ਤੋਂ ਖਿਲਾਫ ਬੋਲਣਾ ਇਹ ਵੀ ਕਾਇਆਂ ਦਾ ਹੀ ਧਰਮ ਹੈ, ਜਿੱਦਣ ਦੀ ਸੰਗਤ ਵੱਧ ਗਈ ਉਧਰ ਨੂੰ ਮਨ ਹੋ ਗਿਆ। ਇਹ ਦੋਨੋਂ ਮਨ ਦੀ ਕਮਜ਼ੋਰੀ ਦੇ ਝਗੜੇ ਨੇ। ਜਿਹੜਾ ਪੂਰਨ ਵਾਲਾਦਸਤੀ ਹੈ, ਜਿਹੜਾ ਪਹੁੰਚ ਗਿਆ, ਉਹ ਫਿਰ ਕੀ ਦੱਸੇ। ਇਹਨੂੰ ਕਬੀਰ ਸਾਹਿਬ ਜੀ ਨੇ ਲਿਖਿਆ ਵੀ ਕਹਿੰਦੇ ਵੀ ਰੱਬ ਐਵੇਂ ਪੁਜਾਰੀ ਲੋਕਾਂ ਨੂੰ ਵਹਿਮ ਪਿਆ, ਆਪਣੀ ਰੋਟੀ ਦਾ ਆਸਰਾ ਬਣਾਇਆ ਹੋਇਆ, ਆ ਗੁਰਦੁਆਰਾ ਬਣਾ ਲਿਆ, 10 ਰੁਪਈਏ ਆਈਆਂ ਨੇ, ਇੱਥੇ ਮੌਜ ਨਾਲ ਖਾਈਆਂ ਨੇ, ਮਿੱਠੇ ਕਿਹੜਾ ਪ੍ਰਸ਼ਾਦ ਇਸ ਵੀ ਉਹਦਾ ਉਹਨਾਂ ਦੀ ਇੱਥੇ ਕੀ ਮਜ਼ਾ ਲੈ। ਇਹ ਪੂਰਨ ਯੋਗੀ ਨੂੰ ਮਿਲਣ ਨੂੰ ਅਜੇ ਇਹ ਇਹਨਾਂ ਵਿੱਚ ਕੋਈ ਵਾਰਤਾ ਨਹੀਂ। ਜਿਹੜਾ ਦਾਸ ਦੇ ਉੱਤੇ ਵੀ ਸੰਗਤ ਨੇ ਨਰਾਜੀ ਮੰਨੀ, ਮੈਂ ਸੰਗਤ ਦੀ ਨਰਾਜੀ ਦਾ ਖਰੀਦਣ ਵਾਸਤੇ ਨਹੀਂ ਇੱਥੇ ਤੁਰਿਆ ਕਰੋ, ਵੀ ਜੇ ਕਿਤੇ ਭਾਈ ਸਾਹਿਬ ਨਾ ਹੁੰਦੇ, ਜੇ ਬਾਬਾ ਜੀ ਨਾ ਇਸ ਨੂੰ ਵਰਜਦੇ, ਵੀ ਆਪਾਂ ਨੂੰ ਪਤਾ ਨਹੀਂ ਵੀ ਹਰੇਕ ਸੁ ਕਿੱਡਾ ਗੁਰਦੁਆਰਾ ਬਣਾਉਂਦਾ, ਵੀ ਹਰ ਟਾਈਮ 'ਤੇ ਰੋਕਦੇ ਹੀ ਰਹੇ। ਸਾਰਿਆਂ ਦੇ ਦਿਲ ਵਿੱਚ ਕਹਿ ਤਾਂ ਸਕਦੇ ਨਹੀਂ, ਅਤੇ ਮੈਨੂੰ ਮੂਹਰੇ ਕਰਿਆ ਸੀ ਪੈਸਾ ਜਿਹੜਾ ਬਣਾਉਣ ਦੀ, ਚਾਹੇ ਲੱਖ ਬਣਾਉਣ ਦੀ ਕੋਈ, ਚਾਹੇ 2 ਪੈਸੇ ਦਿੰਦਾ ਸੀ, ਪਹਿਲਾਂ ਮੈਨੂੰ ਹੀ, ਹੁਣ ਤਾਂ ਮੈਨੂੰ ਹੀ ਦਿੰਦੇ ਨੇ, ਮੇਰੇ ਹੀ ਹੱਥੀਂ ਜਾ ਕੇ ਬੈਂਕ ਜਾਂਦੇ ਨੇ। ਮੈਂ ਭਾਵੇਂ ਹੁਣ ਫੜਨ 'ਤੇ ਵੀ ਹਟ ਗਿਆ, ਪਰ ਫਿਰ ਵੀ ਸਾਰੇ ਮੈਨੂੰ ਹੀ ਫੜਾਉਂਦੇ ਨੇ, ਨਹੀਂ ਫੜਨ ਨਾਲ ਤਾਂ ਮੇਲਾ ਨਹੀਂ ਮੈਂ ਹੁੰਦਾ। ਜੇ ਤਾਂ ਉਹਨੂੰ ਸਾਫ ਇਹ ਚੀਜ਼ ਇੱਥੇ ਦੀ ਹੈ, ਇਹ ਅਸੀਂ ਨਹੀਂ ਵਰਤਣੀ, ਉਹ ਪੰਚਾਇਤ ਦੇ ਰਾਹੀਂ ਚਲੀ ਜਾਂਦੀ। ਇੱਕ ਤਾਂ ਪੰਚਾਇਤ ਦੇ ਵਿੱਚ ਜੇ ਆਗੂ ਤਕੜਾ ਹੋਵੇ, ਉਹ ਆਪਣੇ ਬੱਚਿਆਂ ਦੀ, ਆਪਣੇ ਮਿੱਤਰ ਦੀ ਰੇਈ ਨਾਲ ਨਾ ਵਰਤੇ, ਤਾਂ ਪੰਚਾਇਤ ਕਦੇ ਵੀ ਖਰਾਬ ਨਾ ਹੋਵੇਗੀ। ਜਦ ਉਹ ਵਰਤ ਰਵੇ ਕਿਹੜਾ ਦੇਖਦਾ, ਫਿਰ ਉੱਥੇ ਰੌਲਾ ਪੈ ਜੂ। ਕਰਤਾ ਪੁਰਖ ਦੇਖਦਾ, ਇਹਦੀ ਆਪਣੀ ਸਾਬਤੀ ਹੈ ਜੇ ਆਪ ਰੱਖੇ। ਇਸ ਸਾਬਤੀ ਵਾਸਤੇ ਮਹਾਂਪੁਰਖ ਅਭਿਆਸ ਕਰਦੇ ਨੇ ਵੀ ਜੇ ਅਸੀਂ ਨਾ ਅਭਿਆਸ ਕਰੀਏ ਤਾਂ ਇਹ ਭਾਈਚਾਰਾ ਸਾਰਾ ਹੀ ਪੜ੍ਹਨ 'ਤੇ ਹਟ ਜੂ, ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਗਿਆਨ ਹੋਣਾ। ਵੀ ਸਾਡੇ ਸੰਤ ਤਾਂ ਬਰਮ ਗਿਆਨੀ ਅਤੇ ਬੋਲਦੇ ਹੀ ਨਹੀਂ, ਅਤੇ ਕਿਸੇ ਨੂੰ ਕੁਛ ਕਹਿੰਦੇ ਨਾ, ਭਜਨ ਕਿਹਦਾ ਕਰਨਾ, ਤੂੰ ਆਪ ਤਾਂ ਮੈਂ ਸ਼ੁੱਧਾਂ ਅਮਨਾਸੀ ਹਾਂ ਸੁਤੇ ਹੀ ਹਾਂ। ਇਸ ਗੱਲ ਨੂੰ ਕਹਿਣ ਨਾਲ ਉੱਚੇ ਵਿਦਵਾਨ ਬਹੁਤ ਸਾਰੇ ਕਹਿ ਲੈਂਦੇ ਨੇ ਆਪ ਨੂੰ, ਮੈਂ ਅਵਨਾਸੀ ਪੁਰਖ ਹਾਂ, ਸ਼ੁੱਧਾਂ, ਮੈਂ ਕਿਹਦਾ ਭਜਨ ਕਰਾਂ, ਮੈਂ ਤਾਂ ਆਪ ਰੱਬਾਂ। ਉਹ ਦੂਸਰਾ ਵੀ ਮੁਖਾਰ ਪਦਲਾ ਕਹਿੰਦਾ ਵੀ ਕਰੋੜਾਂ ਦੀ ਤਾਦਾਦ ਵਿੱਚ ਪ੍ਰਿਸ਼ਤੀ ਦੀ 2 ਅਰਬ ਦੁਨੀਆ ਦੀ ਆਬਾਦੀ ਹੁਣ 3 ਅਰਬ ਦੀ ਹੋਈ ਹੈ ਇਸ ਵਕਤ। ਜਦ ਸਾਰੇ ਮਰਹੂਕਾ ਦੀ ਜਿਹੜਾ ਆਪਸ 'ਚ ਵਰਤਦਾ ਹੈ, 10 ਅਰਬ ਹੋ ਜਾਏਗੀ ਅਤੇ ਫਿਰ ਇਹ ਸਮਾਪਤ ਹੋ ਜੂ। ਕਿਤੇ ਕਿਤੇ ਬੰਦਾ ਕੋਈ ਰਹਿ ਜੂਗਾ, ਇਹ ਜਿਹੜੇ ਹੁਣ ਗੈਸ ਬਣਾਏ ਹੋਏ ਨੇ ਇਹ ਕਿਸੇ ਸਮੇਂ ਵਰਤਣੇ ਹੀ ਨੇ, ਹੁਣ ਤਾਂ ਉਹ ਵਾਅਦਾ ਦੇਈ ਜਾਂਦੇ ਨੇ ਵੀ ਅਸੀਂ ਇਹਨਾਂ ਨੂੰ ਚਲਾਉਂਦੇ ਨਹੀਂ, ਪਰ ਖੋਲ੍ਹੇ ਕਿਸੇ ਨਹੀਂ, ਸਾਰੇ ਜ਼ੋਰ ਲਾ ਰਿਹਾ ਮੁਲਕ, ਉਹ ਥਾਲ ਨਹੀਂ ਚੱਲਣੇ। ਜਦੋਂ ਸਮਾਂ ਆ ਗਿਆ ਜਿਹਦੇ ਕੋਲ ਹੈ ਉਹਨੂੰ ਗਰਮੀ ਆ ਜਾਣੀ ਹੈ, ਵੀ ਹੁਣ ਮੈਂ ਮਰਦਾ, ਮੇਰੇ ਮਰ ਆ ਮਰੇ ਜੱਗ ਪਾਲੋ, ਮੇਰੇ ਮਗਰੋਂ ਤਾਂ ਫਿਰ ਮੈਂ ਕੀ ਕਰਾਂ, ਇਹ ਵੇਖ ਜੀ। ਫਿਰ ਉਹ ਚਲਾਉਂਦਾ, ਚਲਾਇਆ ਹੁਣ, ਨਾਲੇ ਇਹਨਾਂ ਦਾ ਪਹਿਲਾਂ ਵਾਅਦਾ ਦਿੱਤਾ ਸੀ ਵੀ ਅਸੀਂ ਚਲਾਉਂਦੇ ਨਹੀਂ। ਜਦ ਇਹਨਾਂ ਦੀ ਟੋਕੀਆਂ ਨਾਲ ਲੜਾਈ ਲੱਗ ਗਈ, ਉੱਥੇ ਇਹ ਹਾਰ ਖਾ ਗਈ ਅਮੈਰੀਕਾ ਵਾਲੇ, ਜਦ ਉਹਨਾਂ ਨੇ ਦੱਸਿਆ ਵੀ ਸਾਡੀ ਤਾਂ ਇਹਨਾਂ ਨੇ ਫਤਿਹ ਲੈ ਲਈ, ਇਹਨਾਂ ਨੇ ਸਾਡਾ ਬੰਨਾ ਟੱਪਿਆ ਏ, ਫਿਰ ਐਟਮ ਚਲਾਇਆ ਤਾ। ਫਿਰ ਉਸ ਵਿਧਾਨ ਨੂੰ ਭੁੱਲ ਕੇ ਕੋਲ ਆ ਜਾਂਦੇ ਉਹਨਾਂ ਦੀ ਚੀਜ਼। 4 ਲੱਖ ਦੀ ਆਬਾਦੀ ਤੀ, ਉਹਦੇ 'ਚ ਕੋਈ ਚੀਜ਼ ਨਹੀਂ ਰਿਹਾ ਜਿਹੜੇ ਸ਼ਹਿਰ 'ਤੇ ਸਿੱਟਿਆ। ਉਹਦੇ ਵਿੱਚੋਂ ਜਿਹੜਾ ਰਿਹਾ ਉਹ ਬੇਕਾਰ ਹੋ ਗਿਆ, ਕਿਸੇ ਦਾ ਅੱਖਾਂ ਮਰੀਆਂ, ਕਿਸੇ ਲੱਤ ਮਾਰੀ, ਕਿ ਕਿਸੇ ਦਾ ਕੋਈ ਅੰਗ ਮਰ ਗਿਆ, ਸਾਰੇ ਦਾ ਸਾਰਾ ਖਤਮ ਹੋ ਗਿਆ ਉਹ। ਇਸ ਰੋਡ ਹੁਣ ਵੀ ਉਹ ਵਾਅਦਾ ਕਰੀ ਜਾਂਦੇ ਨੇ ਵੀ ਅਸੀਂ ਚਲਾਉਂਦੇ ਨਹੀਂ। ਬਹੁਤ ਦੁਨੀਆਂ ਦੀਆਂ ਪੰਚਾਇਤਾਂ, ਲੋਕ ਸਭਾ ਇਕੱਠੀਆਂ ਹੋ ਕੇ ਇਹ ਰਾਜ ਸਭਾ ਵਿੱਚ ਅਪੀਲ ਕਰਦੇ ਰਹੀਆਂ ਵੀ ਜਿਹੜਾ ਆਪੇ ਬੰਦਾ ਜਿਹੜਾ ਪੈਦਾ ਹੁੰਦਾ ਨੇਸ਼ 'ਚ ਪਹਿਲਾਂ ਤਾਂ ਮਰਦਾ ਆਇਆ, ਚਾਹੇ ਲੱਖਾਂ ਵਰ੍ਹਿਆਂ ਦੀ ਉਮਰ ਵਾਲੇ 'ਤੇ ਮਰ ਗਏ, ਇਹਨਾਂ ਨੇ ਵੀ ਆਪੇ ਮਰ ਜਾਣੇ। ਇਹਦੀ ਮਰਨ ਦੀ ਖਾਤਰ ਤੁਸੀਂ ਕੋਈ ਸ਼ਸਤਰ ਨਾ ਬਣਾਓ, ਇਹਨਾਂ ਨੂੰ ਖਤਮ ਕਰ ਦਿਓਗੇ ਤਾਂ ਰਾਜ ਕੌਣ ਕਰੂਗਾ? ਰੱਬ ਦੀ ਰਜ਼ਾ ਦੇ ਖਿਲਾਫ ਹੋ ਤੁਸੀਂ। ਜਿਹੜੇ ਰਵੇਂ ਪਰਬਤ ਨੇ ਬਣਾਈ ਹੈ ਉਹਨੇ ਆਪੇ ਹੀ ਸਵੇ ਨਵੇਂ ਨਿਆਦੇ ਦੀ ਕਰਤੀ, ਬੁੜਾ ਹੋ ਕੇ ਮਰ ਜਾਂਦਾ ਹੈ। ਵਾਅਦਾ ਕਰਤਾ ਉਹਨਾਂ ਨੇ ਪਰ ਖੋਲ੍ਹੇ ਨਹੀਂ। ਪੰਚਾਇਤਾਂ ਆਈਆਂ ਨੂੰ ਇਲਾਮ ਦੇ ਮੁਲਖ ਦੇ ਦੇਸ਼ਾਂ ਦੇ ਦੇਸ਼ ਆਇਆਂ ਨੂੰ ਵਾਅਦਾ ਕਰਤਾ, ਇਹਨਾਂ ਦੋਹਾਂ ਸ਼ਕਤੀਆਂ ਕੋਲ ਜ਼ਿਆਦਾ ਇਹ ਆਈਟਮ ਹੈ। ਹੁਣ ਤਾਂ ਸਾਰਿਆਂ ਜ਼ਿਲ੍ਹਾ ਆਪਣੇ ਵੀ ਚਲਾ ਤਾ ਸੀ, ਜਾਤੇ ਇਹਨੇ ਨਹੀਂ ਮੰਨਿਆ ਵੀ ਤਾਂ ਫਿਰ ਹਿੰਦੁਸਤਾਨੀਆਂ 'ਚ ਤਾਂ ਛੋਟਾ ਜਿਹਾ ਹੀ ਮੁਲਖ ਮੰਨਦੇ ਤੇ ਉਹਨੂੰ ਉਹਨਾਂ ਨੇ ਇੱਕ ਆਈਟਮ ਚਲਾ ਤਾ ਰਾਜਸਥਾਨ 'ਚ ਲੈ ਕੇ, ਇਹ ਬੀਬੀ ਨੇ ਆਪਣੇ ਰਾਜ 'ਚ, ਗਾਂਧੀ ਨੇ ਜਾਤੇ। ਫਿਰ ਆਪਣੇ ਮੈਂ ਇੱਥੇ ਗਿਆ ਜੋਗੀ ਕੋਲ, ਉੱਥੇ ਐਟਮ ਸ਼ਕਤੀ ਬਣਦੀ ਹੈ ਜਿਹੜੀ 5-5, 6-6 ਮੀਲ ਦੇ ਵਿੱਚ, ਕੋਈ ਦਰਖਤ ਨਹੀਂ ਹੈ, ਰੜਾ ਹੀ ਪਿਆ ਸਾਰਾ ਪਹਾੜ ਦਾ, ਉਹਦੇ ਵਿੱਚੋਂ ਸਾਲਟ ਹੈਗਾ ਜਿਹਦੇ ਨਾਲ ਐਟਮ ਬਣਾਉਣੇ ਨੇ। ਉੱਥੇ ਉਹਨਾਂ ਦੀ ਫੈਕਟਰੀ ਬਣਾਈ ਹੋਈ ਹੈ ਅਮਰੀਕਾ ਵਾਲਿਆਂ ਦੀ, ਮੈਂ ਉੱਥੇ ਜਾਇਆ ਹਾਂ। ਉਹ ਅੱਗੇ ਆਪਣੇ ਪੰਜਾਬੀ ਆਦਮੀ ਸਾਰੇ ਅੰਦਰ ਫਿਰ ਕੇ, ਜੇਕਰ ਕੋਈ ਫੈਕਟਰੀ ਦੇਖਣੀ ਵੀ ਕਿਸੇ ਦਾ ਕਾਰਖਾਨਾ ਦੇਖਿਆ ਹੋਣਾ, ਉਹ ਨਾਲ ਫਿਰ ਕੇ ਦਿਖਾ ਦਿੰਦੇ ਨੇ, ਅਤੇ ਉੱਥੇ ਸਾਰੇ ਫਿਰ ਕੇ ਦਿਖਾ ਦਿੰਦੇ ਤੇ ਕਿ ਜਾਤੇ ਗਾਂਧੀ ਨੇ ਉੱਥੇ ਐਟਮ ਚਲਾ ਤਾ, ਜਾਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਬੰਦ ਕਰਤਾ ਉਹਨਾਂ 'ਚ ਵੀ ਇੱਥੋਂ ਕੁਛ ਦੇਖਣ ਆਏ ਨੇ ਇਹ, ਵੀ ਇਹਨਾਂ ਦਾ ਕਿਵੇਂ ਬਣਾਉਂਦੇ ਨੇ, ਅਤੇ ਪੰਜਾਬੀਆਂ ਨੂੰ ਬਾਹਰ ਬਾਹਰ ਦੀ ਗੇੜਾ ਤਾਂ ਕਰਿਆ ਉਹਨਾਂ ਨੇ, ਵਿੱਚ ਨਹੀਂ ਵੜਨ ਦਿੰਦੇ। ਹੁਣ ਜਾਤੇ ਗਾਂਧੀ ਨੇ ਐਟਮ ਚਲਾ ਤਾ ਅਤੇ ਉਹਨਾਂ ਨੂੰ ਸ਼ੱਕ ਹੈ ਵੀ ਇਹ ਸਾਡਾ ਕੋਈ ਕਾਪੀ ਕਰਨ ਆਏ ਨੇ, ਕਾਪੀ ਕਰਨ ਆਏ ਤਾਂ ਉਹਨੇ ਜਹਾਜ਼ ਤੋੜਤਾ ਸੀ ਇਹਨਾਂ ਦਾ, ਵੀ ਇਹ ਸਾਡੇ ਕਿਉਂ ਆਇਆ ਇੱਥੇ, ਕਾਪੀ ਕਰਨ ਆਇਆ ਸੀ, ਸਾਨੂੰ ਦੇਖਣ ਆਇਆ ਸੀ ਵੀ ਕਿਵੇਂ ਬਣਾਉਂਦੇ ਨੇ। ਉਹਦਾ ਫਿਰ ਸਖਤ ਤੇ ਸਖਤ ਦਾ ਜਵਾਬ ਕਿਹਨੇ ਨੇ ਪੁੱਛਿਆ ਵੀ ਤੁਸੀਂ ਅਸ਼ਵਾਰੀਆਂ ਦਾ ਜਹਾਜ਼ ਕਿਉਂ ਮਾਰਿਆ, ਇਹ ਤਾਂ ਨੀਤੀ ਦੇ ਖਿਲਾਫ ਹੈ। ਉਹ ਕਹਿੰਦੇ ਵੀ ਜਿਹੜਾ ਸਾਡੇ ਇਸ ਰੋਟ ਹੋਵੇ, ਅਸੀਂ ਉਹਨੂੰ ਪਹਿਲਾਂ ਕਿਹਾ ਵੀ ਤੂੰ ਨਾ ਸਾਡੇ ਆਈ, ਜਹਾਜ਼ ਆਉਂਦੇ ਉਹਨਾਂ ਨੂੰ ਕਿਹਾ ਜੇ ਆਉਣਾ ਤਾਂ ਤੂੰ ਉਤਾਰ ਲੈ, ਜੇ ਤੂੰ ਆ ਗਿਆ ਸਾਡੇ ਤਾਂ ਉਤਾਰ ਲੈ, ਨਹੀਂ ਉਤਾਰਿਆ ਅਸੀਂ ਤੋੜਤਾ, ਹੁਣ ਹੋਰ ਲਿਆਓ, ਕਹਿੰਦੇ ਉਹਦਾ ਵੀ ਤੋੜਾਂਗੇ। ਉਹਨਾਂ ਨੇ ਸਖਤੀ ਨਾਲ ਜਵਾਬ ਦਿੱਤਾ ਇਹ, ਪਰ ਇਹਨਾਂ ਨੇ ਵੀ 2 ਸਾਲ ਉਹਨਾਂ ਨੇ ਵਾਈਕਾਟ ਰੱਖਿਆ ਵੀ ਜਹਾਜ਼ ਸਾਡੇ ਵਿੱਚ ਤੁਹਾਡਾ ਨਾ ਲੰਘੇ, ਕੋਈ ਗੁੱਸਾ ਜਣਾਇਆ ਇਹਨਾਂ ਕਿ ਵੀ ਹੁਣ ਤਾਂ ਆਪੋ ਆਪਣੀ ਫੇਰ ਲਾ ਕੇ ਚਲਾਉਣ, ਵੀ ਸਾਡੀ ਹੱਦ ਦੇ ਵਿੱਚ ਹੀ ਤੁਸੀਂ ਜਹਾਜ਼ ਨਹੀਂ ਲਹਾ ਦਿੰਦੇ, ਜੇ ਸਾਡੇ ਕਹੇ ਤਾਂ ਤੁਸੀਂ ਪੈਸੰਜਰਾਂ ਦੀ ਸਵਾਰੀ ਜਹਾਜ਼ ਨੂੰ ਕਿਉਂ ਸਿੱਟਿਆ, ਤੁਸੀਂ ਫੌਜੀ ਨੂੰ ਸਿੱਟ ਸਕਦੇ ਹੋ ਜੇ ਤੁਹਾਡੇ ਆਵੇ, ਵੀ ਫੌਜੀ ਲੜਾਕਾ ਹੈ, ਪੈਸੰਜਰ ਤਾਂ ਆਉਂਦੇ ਜਾਂਦੇ ਸਾਰੀਆਂ ਦੇਸ਼ਾਂ 'ਚ ਆਉਂਦੇ ਨੇ, ਤੁਸੀਂ ਪੈਸੰਜਰ ਸਾਰੇ ਮਾਰ ਦਿੱਤੇ ਤੇ, ਪਰ ਜਿਹੜੀ ਕੋਲ ਚੀਜ਼ ਉਹ ਚੱਲ ਜਾਂਦੀ ਹੈ ਉਹ ਤਾਂ ਇਸ ਤੋਂ ਗੱਲ ਛੱਡੀਏ। ਸਤਿਪੁਰਸ਼ਾਂ ਨੇ ਉਹਦੇ 'ਤੇ ਕਿਹਾ ਜੀ ਭਾਈ ਅਭਿਆਸ ਜੀ ਨੂੰ ਕਹਿੰਦੇ ਨੇ ਵਾਰ ਵਾਰ ਕਰਨ ਨੂੰ, ਉਹ ਕਿਸੇ ਜਿਸ ਆਦਮੀ ਦੇ ਰੱਬ ਨੂੰ ਵੀ ਪਤਾ ਹੈ, ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਜਿਹੜਾ ਮੁਰਸ਼ਿਦ ਹੈ, ਉਹਨੇ ਜਿਹੜਾ ਉਹਨੂੰ ਦੱਸਤਾ ਵੀ ਜਾ ਤੂੰ ਸ਼ੁੱਧ ਹੈ ਵਿਨਾਸ਼ੀ ਹੈ, ਕਿਹਨਾਂ ਦਾ ਇੰਨੇ ਨਾਲ ਹੀ ਆਨੰਦ ਹੋ ਜਾਂਦਾ ਬਣ ਜਾਂਦਾ ਹੈ, ਉਸ ਅਵਸਥਾ 'ਚ ਲੈ ਜਾਂਦਾ, ਉਹਨੂੰ ਕੰਮ ਕਰਨ ਦੀ ਲੋੜ ਨਹੀਂ ਕੋਈ, ਉਹ ਭਜਨ ਕਰਦੇ ਨਹੀਂ, ਚਾਹੇ ਉਹ ਖੇਤੀ ਕਰਦੇ ਕੁਛ ਕਰਦੇ ਨੇ, ਉਹਨੂੰ ਪਤਾ ਵੀ ਆਉਂਦਾ ਜਾਂਦਾ ਕੁਛ ਨਹੀਂ, ਦੇਹ ਨਿੱਤ ਨਹੀਂ ਇੱਕ ਦਿਨ ਇਹਦਾ ਪਤਾ ਨਹੀਂ, ਸਾਧ ਆਏ ਦਮਾ ਨਾ ਦਮਾ ਮੈਂ ਇਹ ਪੁੱਛਿਆ ਇਸ ਗੱਲ ਨੂੰ ਗਰੀਬ ਨਮਾਜ ਨੇ ਸੇਵਕਾਂ ਨੂੰ, ਭਾਈ ਮਰਦਾਨਾ ਤੈਨੂੰ ਮਰਨਾ ਯਾਦ ਹੈ, ਮਰਨਾ ਯਾਦ ਕਰਨ 'ਚੋਂ ਲੱਭਦਾ ਕੀ ਹੈ, ਫਿਰ ਡਰਪੋਕ ਬਣ ਜਾਂਗੇ ਵੀ ਮਰਨਾ 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 ਮਰਨ ਕਹਿ ਸਭ ਕੋਈ ਸਹਿਜੇ ਮਰੇ ਅਮਰ ਹੋਸ਼ ਹੋਈ। ਉਹ ਸਹਿਜ ਮਰਨ ਵਾਲੇ ਦੀ ਖਾਤਰ ਬੰਦਗੀ ਕਰਦੇ ਨੇ, ਜਿਹੜਾ ਸਹਿਜੇ ਮਰਨਾ ਉਹ ਅਮਰ ਹੋ ਜਾਂਦਾ, ਉਹ ਬ੍ਰਹਮ ਗਿਆਨ ਹੋ ਜਾਂਦਾ, ਜਿੰਨਾ ਉਹਨੂੰ ਜੰਮਣ ਮਰਨ ਦਾ ਕੋਈ ਸੰਸਾ ਨਹੀਂ ਵੀ ਇਹ ਸਰੀਰ 'ਤੇ ਮਗਰੋਂ ਮੇਰੇ ਬੱਚਿਆਂ ਦਾ ਕੀ ਹੋਊ, ਮੈਂ ਹੁਣ ਇਹੋ ਜਿਹੇ ਆਨੰਦ ਲੈਣਾ ਕਿਉਂ ਚਲਾ ਜੂੰ, ਉਹ ਇਦੂ ਉੱਚਾ ਚਲੇ ਜਾਂਦਾ ਇਸ ਆਨੰਦ ਤੋਂ ਵੀ ਸਾਰੇ ਮੇਰਾ ਹੀ ਨੂਰ ਹੈ, ਉਹਦੇ ਉਹਨੂੰ ਮਰਨ ਦਾ ਕੋਈ ਸੰਸਾ ਨਹੀਂ ਹੁੰਦਾ, ਉਹ ਬਹੁਤ ਥੋੜ੍ਹੇ ਨੇ, ਉਹਨਾਂ ਨੂੰ ਉਪਦੇਸ਼ ਕਰਨ ਦੀ ਲੋੜ ਹੀ ਨਹੀਂ ਰਹਿੰਦੀ, ਲੋੜ ਸਾਨੂੰ ਹੈ ਜਿਹੜੇ ਬਿਲਕੁਲ ਨਹੀਂ ਬੱਚੇ ਕੁਛ ਜਾਣਦੇ, ਆਪਣਾ ਕੰਮ ਕਰਨ ਵੀ ਜਾਣਦੇ, ਉਹਨਾਂ ਨੂੰ ਉਹਨਾਂ ਕੱਪੜਨਾ ਪੈਂਦਾ, ਜਿਹਨੂੰ ਉਹਨੇ ਮਾਸਟਰ ਬਣਨਾ ਉਹਨਾਂ ਨੂੰ ਆਸ਼ੀਰ ਲੈ ਲੈਣੀ, ਉਹਨੂੰ ਉਸਤਾਦ ਬਣਨਾ ਪਊ, ਫਿਰ ਸਾਇੰਸਦਾਨੀ ਸਿੱਖਣੀ ਹੈ, ਉਹ ਮਜ਼ਬੂਰ ਨੂੰ ਲੈਣਾ ਪਊ, ਉਹ ਤਾਂ ਜਿਹੜੇ ਵਿਦਿਆਰਥੀ ਨੂੰ ਲਿਆ ਉਹ ਹੀ ਜਾਣਦਾ, ਸਾਰਾ ਸਕੂਲ ਤਾਂ ਨਹੀਂ ਜਾਣਦਾ, ਉਹਦੀ ਲੈਣ ਨੂੰ ਤਾਂ ਉਹ ਹੀ ਜਾਣਦਾ ਜਿਸਨੇ ਉਹ ਸਬਜੈਕਟ ਲਿਆ, ਉਹਦੇ ਉੱਤੇ ਉਹਨੂੰ ਉਹਨੀ ਪੋਸਟ ਉੱਚੀ ਮਿਲ ਜਾਣੀ ਹੈ। ਪਰਮ ਗਿਆਨੀ ਦੀ ਪੋਸਟ ਹੀ ਲੈਣ ਵਾਲੇ ਥੋੜ੍ਹੇ ਹੁੰਦੇ ਨੇ, ਜਦ ਇਸ 'ਚ ਕਿਹਾ ਤਾਂ ਉਹਨਾਂ ਨੇ ਸਵਾਲ ਸਾਨੂੰ ਇਹ ਮੈਨੂੰ ਪਹਿਲਾਂ ਪੂਰਾ ਜਵਾਬ ਹਜ਼ੂਰ ਨੇ ਹੀ ਦਿੱਤਾ ਵੀ ਸਿੱਖ ਕੀ ਅਤੇ ਰਾਮ ਕੀ, ਭਿਖਾਰੀ ਕੀ ਅਤੇ ਮਾਨ ਕੀ, ਵੀ ਸਿੱਖ ਹੀ ਬਣਨਾ ਫਿਰ ਰਾਮ ਕੀ, ਫਿਰ ਤਾਂ ਸੁੱਤਿਆਂ ਜਾਗਦਿਆਂ ਇਹੀ ਜੀ ਵਸਤਾ ਹੋ ਜਾਵੇ ਵੀ ਉਸੇ ਦਾ ਨਾਮ ਜਪਦੇ ਰਹੀਏ। ਉਹ ਵੀ ਯਾਦ ਰਹੇ, ਦੁੱਖ ਹੋਵੇ, ਸੁੱਖ ਹੋਵੇ, ਗਮੀ ਹੋਵੇ, ਸ਼ਾਦੀ ਹੋਵੇ, ਕੋਈ ਮਿੱਤਰ ਵਿਛੜੇ, ਕੋਈ ਮਿਲੇ, ਅਤੇ ਉੱਧਰ ਗਾਉਣ ਤਾਂ ਮੈਨੂੰ ਜਿਕਣ ਹੋਰ ਦੁਨੀਆਂ ਦੇ ਮਨਾਂ 'ਚ ਕਹਿੰਦੇ ਫਲਾਣੇ ਜੀ ਇੰਨੇ ਆਦਮੀ ਮਰ ਗਏ, ਮਗਰ ਜਿਹੜੇ 'ਚ ਜਿਹੜੇ ਜੁਮਲੇ ਦੇ ਵਿੱਚ ਸਾਡਾ ਉਹਦਾ ਪੁੱਤਰ ਹੋਵੇ, ਜੇ ਉੱਥੋਂ ਚਿੱਠੀ ਆ ਜਾਵੇ ਕੋਈ ਵੀ ਫਲਾਣੀ ਫੌਜ 'ਚ ਇੰਨੇ ਆਦਮੀ ਮਰ ਗਏ, ਮਾਂ ਦਾ ਚਿੱਤ ਫੜਿਆ ਜਾਂਦਾ ਵੀ ਮੇਰਾ ਪੁੱਤਰ ਵੀ ਉਹਦੇ 'ਚ ਸੀ। ਉਹਨੂੰ ਮੇਰ ਕਰਕੇ, ਆਪਣਾ ਕਰਕੇ, ਮੋਹ ਕਰਕੇ ਦੁੱਖ ਹੋਇਆ, ਹੋਰ ਇੰਨੀ ਦੁਨੀਆ ਮਰੀ ਜਾਂਦੇ, ਸਿਵਾਏ ਇੱਕ ਗੱਲਾਂ ਕਰੀਆਂ ਨੇ ਜੀ ਵੀ ਫਲਾਣੇ ਤੋਂ ਹਜ਼ਾਰ ਇਸ ਦਸ ਦੁਨੀਆ ਮਰ ਗਈ, ਭੁਚਾਲ ਆ ਗਿਆ ਇੱਥੇ ਕੱਲ੍ਹ ਪਰਸੋਂ, ਆਪਾਂ ਤਾਂ ਹਜ਼ਾਰ ਕਮੀਲੀ ਹੈ ਇੱਥੋਂ, ਹਜ਼ਾਰ ਕਮੀਲੀ ਹੋ ਸੈਂਸਸ ਕੁਝ, ਉਹ ਦਰਿਆ ਦੇ ਵਿੱਚ ਹੀ ਲੰਮਾ ਮੈਂ ਦੇਖਿਆ ਉਹ ਪੁਲ, ਉਹ ਪੁਲ ਟੁੱਟ ਗਿਆ, ਦੂਰਾ ਪੁਲ ਸੀ, ਉੱਪਰੋਂ ਟੁੱਟ ਗਿਆ, ਜਿਹੜਾ ਹੇਠਲੇ ਤੋਂ ਜਿੰਨੇ ਬੰਦੇ ਤੋਂ ਪ੍ਰੈਸ ਹੋ ਕੇ ਮਰ ਗਏ, ਜਿੰਨੇ ਹੇਠਲੀ ਲੈਣ ਥਾਈ ਜਾਂਦੇ ਤੇ ਉਹ ਸਾਰੇ ਹੀ ਮਰ ਗਏ, ਉੱਪਰਲਿਆਂ 'ਚੋਂ ਕੁਛ ਬਚ ਰਹੇ। ਅਤੇ ਉਹਨਾਂ ਨੇ ਬਾਕੀ ਦਾ ਇੰਤਜ਼ਾਮ ਵੀ ਉਹਨਾਂ ਨੇ ਬੜਾ ਸੋਹਣਾ ਕੀਤਾ, ਉਹੋ ਜਿਹੀ ਆਵਾਜ਼ ਗਾਹਾਂ ਬਾਹਰ ਖਿੜਕੀ ਗੁਬਾਰਾ ਪੂਰਾ, ਵੀ ਉਹਨੇ ਇੰਤਜ਼ਾਮ ਬੜਾ ਕੀਤਾ, ਛੇਤੀ ਸੰਭਾਲੇ, ਜਿਹੜੇ ਮਰ ਗਏ ਉਹ ਤਾਂ ਰੱਬ ਦੀ ਰਜ਼ਾ ਵੀ ਮਰ ਗਏ, ਜਿਹੜੇ ਬੱਚੇ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣ ਦਿੱਤਾ, ਛੇਤੀ ਸੰਭਾਲ ਲਏ। ਉਹ ਗੁਣ ਨੂੰ ਗੁਣ ਕਹਿੰਦੇ ਨੇ, ਉਸ ਰੋਡ ਰੱਬ ਕੋਈ ਟੋਲਣ ਵਾਲੀ ਚੀਜ਼ ਨਹੀਂ ਸੱਜਣੋ, ਉਹ ਰੋਮ ਰੋਮ ਦਾ ਵਾਸੀ ਹੈ। ਫਿਰ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਸਾਰੇ ਦੇਸ਼, ਸਾਰੇ ਮਜ਼ਹਬ, ਸਾਰੀਆਂ ਹਸਤੀਆਂ ਰੱਬ ਨੂੰ ਟੋਲਦੀਆਂ। ਫਿਰ ਕਿੰਨੇ ਕਹਿੰਦੇ ਮੈਨੂੰ ਮਿਲ ਗਿਆ, ਮਿਲਣ ਵਾਲਾ ਵੀ ਅਜੇ ਕਮਜ਼ੋਰ ਹੀ ਹੈ। ਜਿਹੜੀ ਪਾਣੀ ਦੀ ਬੂੰਦ ਪਾਣੀ 'ਚ ਜਾ ਰਹੀ, ਉਹ ਮੁੜ ਕੇ ਕੀ ਦੱਸੂ ਵੀ ਸਮੁੰਦਰ ਕਿਹਾ ਜਿਹਾ। ਉੱਥੇ ਦਾ ਕੇਵਲ ਮੋਹਨ ਹੀ ਹੈ, ਕੁਛ ਨਹੀਂ। ਜਿੱਥੇ ਗੁਰੂ ਮਿਲਣ, ਗੁਰੂ ਦੀ ਕਦਰ ਹੋ ਜਾਵੇ, ਮੈਨੂੰ ਮੇਰਾ ਗੁਰੂ ਨਿਰੰਕਾਰ ਹੈ, ਵਿਸ਼ਵਾਸ ਲਿਆਉਣਾ ਪਹਿਲਾਂ। ਜਦੋਂ ਇਹ ਅਵਸਥਾ ਹੋ ਗਈ, ਫਿਰ ਸਾਰੀ ਦੁਨੀਆ 'ਤੇ ਉਹਦਾ ਰੰਗ ਤਲਾ ਦਾ ਹੋ ਜਾਂਦਾ। ਲੇਕਿਨ ਬੁੱਲੇ ਨੇ ਕਿਹਾ ਉਹਨੂੰ ਕਿਤੇ ਨਹੀਂ ਜੀ ਬੈਠਣ ਦਿੰਦੇ, ਉਹਨੇ ਸੇਵਕ ਬਣ ਗਏ ਇਹੋ ਜਿਹੇ ਬਾਸ਼ਨਾ ਦੇ ਕੇ, ਸਾਰੇ ਸੇਵਕ ਬਣ ਜਾਂਦੇ ਵੀ ਸੰਤਾਂ ਦੀ ਬੜੀ ਉਪਮਾ ਹੈ। ਹੁਣ ਬੁੱਲੇ ਦੇ ਟਾਈਮ ਨਾਲ ਉਪਮਾ ਸੀ, ਬਹੁਤ ਮੁਸਲਮਾਨ ਉਹਨਾਂ ਦੇ ਮਰੀਦ ਬਣੀ ਜਾਂਦੇ ਤੇ, ਅਤੇ ਇਹਨਾਂ ਨੇ ਮੁਸਲਮਾਨਾਂ ਨੇ ਇਹ ਕਹਿਤੇ ਵੀ ਇਹਦਾ ਨਵਾਂ ਪੀਰ, ਇਹਨਾਂ ਨੇ ਆਪਣੀ ਪੀਰੀ ਤੋੜ ਲਈ, ਇਹਨੂੰ ਬਰਖਲਾਵੇ ਦਾ ਬਾਈਕਾਟ ਕਰ ਦਿਓ, ਵੀ ਮੋਮਨ ਨਹੀਂ ਹੈ ਇਹ, ਪੀਰ ਬਣ ਬੈਠਾ, ਉਹਨੂੰ ਮੁਸੀਬਤ 'ਚ ਨਾ ਵੜਨ ਦੇਣ ਕਿਤੇ ਵੀ ਬੁੱਲੇ ਨੂੰ ਮੁਸੀਬਤ 'ਚ ਨਹੀਂ ਵੜਨ ਦੇਣਾ। ਅਤੇ ਉਹ ਸੇਵਕ ਨੂੰ ਸਵਾਮੀ ਕਹਿੰਦਾ, ਕਾਕਾ ਬਣੀ ਨਾ, ਇਹ ਦੁਨੀਆਂ 'ਤੇ ਬਣਿਆ 'ਤੇ ਤਾਂ ਫਿਰ ਸਿੰਗਲ ਪੈ ਜਾਣੇ ਨੇ। ਅਤੇ ਉਹ ਜਾ ਕੇ ਮਸੀਤ 'ਚ ਬੈਠੇ ਦਿਨ, ਉਹ ਕਹਿੰਦੇ ਕਿ ਕੌਣ ਹੈ ਵੇ ਤੂੰ? ਕਹਿੰਦਾ ਭਾਈ ਮੁਸਾਫਰ, ਰਾਤ ਕੱਟਣੀ ਹੈ, ਚੰਗਾ ਕੱਟਣਾ। ਤਾਂ ਦੂਜਾ ਉਹਨੂੰ ਪੁੱਛਿਆ, ਤੂੰ ਕੌਣ ਹੈ? ਕਹਿੰਦਾ ਮੈਂ ਬੁੱਲੇ ਦਾ ਸੇਵਕ। ਕੱਢੋ ਬਾਹਰ ਨੂੰ, ਕਹਿੰਦਾ ਕਾਫਰ ਹੈ। ਫਿਰ ਤੈਨੂੰ ਇਹ ਕਿਹਾ ਤੂੰ ਬਣੀ ਨਾ, ਇਹ ਤਾਂ ਕਾਫਰ ਦਾ ਸੇਵਕ ਹੈ, ਉਹ ਤਾਂ ਸਾਡਾ ਤਾਂ ਕਿਆ ਹੋਇਆ। ਅਤੇ ਉਹਨੂੰ ਤੁਸੀਂ ਕੱਢਿਆ, ਇਹ ਜਿਹੀਆਂ ਵਾਰਤਾ ਸਾਧੂ ਆਪਣੇ ਹੀ ਕਰ ਲੈਂਦੇ ਨੇ, ਤੋ ਆਪਣੇ ਪੱਖ ਦੀ ਕਰ ਲੈਂਦੇ ਨੇ ਸੰਤਾਂ ਕੋਲ। ਮੈਂ ਇਹਨੇ ਨਾਲੇ ਸਾਹਿਬਾਂ ਨੂੰ ਕੋਈ ਪਿਆਰ ਸੀ, ਨੇੜੇ ਜਾਂਦੇ ਹੁੰਦੇ ਕਿਤੇ ਵੀ। ਸ਼ਿਵਲੀ ਨੇ ਉਹਦੇ ਨਾਲ, ਸ਼ਿਵਲੀ ਨਾਲ ਉਹਦੀ ਮਿੱਤਰਤਾ ਸੀ, ਇਹਨਾਂ ਨੂੰ ਉਹ ਤਲਾਕਿਆ ਹੋਇਆ ਸੀ ਵੀ ਇਹ ਉਹਦੀ ਮਿਲਦੀ ਨਹੀਂ, ਸਿੰਧੀ ਸ਼ਰ੍ਹਾਂ ਵਾਲਾ ਨਾਲ ਤਾਂ ਬਰਮ ਗਿਆਨ ਦੀ ਮਿਲਦੀ ਹੋਈ ਨਹੀਂ, ਉਹਨੇ ਆਪਣੀ ਮੌਤ 'ਚ ਖੇਲਣਾ ਹੈ। ਉਹ ਕਿਸੇ ਨਾਮ ਨਾਲ ਹੋਰ ਕਹਿੰਦਾ ਪੈਰੋਕਾਰ ਨਹੀਂ ਹੁੰਦਾ, ਕਹਿੰਦੇ ਵੀ ਇਹ ਕਾਫਰ ਹੈ, ਮੋਮਨ ਨਹੀਂ ਹੈ, ਇਹਨੂੰ ਮਸੀਤ 'ਚ ਨਾ ਵੜਨ ਦਿਓ। ਕਹਿੰਦੇ ਵੀ ਇਹਨੂੰ ਫਤਵਾ ਲਾਓ। ਮੁਰਦਾ ਨਹੀਂ ਜਾਂਦੇ ਸੀ ਕੋਈ ਦਫਨਾਉਣ ਵਾਸਤੇ, ਅੰਤ ਹੋਇਆ ਹੋਇਆ ਜਾਂ ਸਰੀਰ ਮਰਿਆ ਹੋਇਆ, ਗਾਹਾਂ ਸ਼ਿਵਲੀ ਬੈਠਾ ਸੀ, ਨਾ ਇਹ ਮਨਸੂਰ ਉਹ ਪਹਿਲਾਂ ਬੈਠਾ ਸੀ ਆਪਣੇ ਜਿਹੜੇ ਦੋ ਸਿੰਘ ਸੇਵ ਕੋਲ ਬੈਠੇ ਤੇ ਉਹਨਾਂ ਨਾਲ ਕੋਈ ਵਾਰਤਾ ਕਰਦੇ ਸੀ, ਸਮਾਂ ਪਾਸ ਕਰਨ ਤੋਂ ਕਰਨੀ ਹੋਈ ਹੈ। ਉਹ ਜਦ ਉਹਨੇ ਮੁਰਦਾ ਚੱਕੀ ਉਹਨੇ ਦੇਖੇ ਤਾਂ ਉਹ ਲੰਮਾ ਪੈ ਗਿਆ। ਉਹਨੇ ਕਿਹਾ ਇਹਨੂੰ ਫਤਵਾ ਲਾਓ। ਕਹਿੰਦੇ ਸਾਰੀ ਦੁਨੀਆ ਉੱਠਦੀ ਹੈ, ਰਾਜੇ ਮਹਾਰਾਜੇ ਵੀ ਮੁਰਦੇ ਨੂੰ ਉੱਠਦੇ ਨੇ, ਮੁਰਦੇ ਦਾ ਸਕਾਰ ਸਾਰੀਆਂ ਸ਼੍ਰੇਣੀ 'ਚ ਹੈਗੀ। ਜੇ ਮਜਲ ਸਜਾਉਣ ਵਾਲੇ ਮਜਲ ਲਈ ਜਾਂਦੇ, ਹੁਣ ਮੁਰਦਾ ਤਾਂ ਦੂਜਾ ਆਦਮੀ ਸਤਿਕਾਰ ਨਾਲ ਉੱਠਦਾ ਹੈ। ਇਹ ਸਗਾ ਪੈ ਗਿਆ, ਇਹ ਸ਼ਰ੍ਹਾਂ ਤੋਂ ਖਿਲਾਫ ਹੈ। ਕਹਿੰਦੇ ਇਹ ਸਗਾ ਪੈ ਗਿਆ, ਉਹਨੂੰ ਫਤਵਾ ਲਾਤਾ, ਕਹਿੰਦੇ ਵੀ ਇਹਨੂੰ ਤੱਤੀ ਤਵੀ 'ਤੇ ਬਿਠਾ ਲਓ, ਇਹਨੂੰ ਆਹ ਸਜ਼ਾ ਦਿਓ। ਛਾਪ ਬਣਾ ਕੇ ਲਿਆ ਸੇਵਕ ਕੋਈ, ਕਹਿੰਦੇ ਗਰੀਬ ਨਿਵਾਜ ਛਾਪ ਬਣਾ ਕੇ ਲਿਆ ਜੀ ਆਪ ਨੂੰ ਪਸੰਦ ਦੇਵੇ। ਉਹਨੇ ਚੀਚੀ ਮੂਹਰੇ ਕਰਤੀ, ਕਹਿੰਦੇ ਪਾ ਦੇ ਖੁਦਾ ਦੀ ਚੀਚੀ 'ਚ। ਇਹਦੇ ਫਤਵਾ ਲਾਤਾ ਵੀ ਇਹਨੇ ਆਪ ਨੂੰ ਖੁਦਾ ਕਹਾਇਆ ਹੈ। ਇਹ ਦੋਨਾਂ ਵਿੱਚ ਜਦ ਉਹਨਾਂ ਨੇ ਪੁੱਛਿਆ ਵੀ ਮੈਨੂੰ ਇਹ ਸਜ਼ਾ ਕਾਹਤੇ ਦਿੰਦੇ ਹੋ ਦੋਨੋਂ ਹੀ, ਕਹਿੰਦੇ ਤੈਂ ਦੱਸਣ ਵਾਲਾ ਤਾਂ ਜਥੇਦਾਰ ਹੀ ਹੁੰਦਾ। ਕਾਜੀ ਕਹਿੰਦਾ ਵੀ ਤੈਂ ਆਪਣੀ ਉਂਗਲੀ ਮੂਹਰੇ ਕਰਕੇ ਆ ਵੀ ਆਪ ਪਾ ਦੇ ਖੁਦਾ ਦੀ ਚੀਚੀ 'ਚ, ਕਹਿੰਦਾ ਆਪ ਨੂੰ ਖੁਦਾ ਕਹਾਇਆ ਹੈ। ਕਹਿੰਦਾ ਮਖਲੂ ਕਦ ਕਿਹਦਾ? ਕਹਿੰਦਾ ਖੁਦਾ ਦਾ। ਤੂੰ ਕਿਹਦਾ? ਖੁਦਾ ਦਾ। ਫਿਰ ਮੈਂ ਕਿਹਦਾ? ਕਹਿੰਦਾ ਖੁਦਾ ਦਾ। ਫਿਰ ਜਦ ਮੈਂ ਇਕੱਲੀ ਚੀਜ਼ ਨੂੰ ਕਹਿੰਦਾ ਫਿਰ ਕੀ ਹੋ ਗਿਆ? ਮੈਂ ਆਪਣੀ ਚੀਜ਼ ਤਾਂ ਨਹੀਂ ਕਿਹਾ, ਮੈਂ ਤਾਂ ਖੁਦਾ ਦੀ ਚੀਜ਼ 'ਚ ਕਿਹਾ ਵੀ ਸਾਰੀ ਦੁਨੀਆ ਤਾਂ ਖੁਦਾ ਦੀ ਹੈ। ਜੇ ਮੈਂ ਆਪਣੀ ਚੀਜ਼ 'ਚ ਕਰਕੇ ਕਿਹਾ ਵੀ ਪਾ ਦੇ ਖੁਦਾ ਦੀ ਚੀਜ਼, ਮੈਂ ਆਪਣੀ ਚੀਜ਼ ਆਪਣਾ ਤੋਂ ਕਹਾਂ ਲੰਘ ਗਿਆ, ਸਭ ਕੁਛ ਖੁਦਾ ਦੇ, ਮੈਂ ਵੀ ਖੁਦਾ ਹਾਂ, ਮੈਂ ਸਰੀਰ ਖੁਦਾ ਨਹੀਂ। ਇਹ ਦੋ ਦਿਨ ਦਾ ਵਿੱਚ ਰਹਿ ਕੇ ਐਸ਼ ਕਰਨ ਦਾ ਹੁਜਰਾ ਦਿੱਤਾ, ਇਹਨੂੰ ਚੋੜਾ ਕਹਿ ਲਓ, ਇਹਨੂੰ ਕੋਈ ਕਮਰਾ ਕਹਿ ਲਓ ਪਾਉਣ ਕੇ, ਘੋੜਾ ਕਹਿ ਲਓ ਸਵਾਰੀ ਨੂੰ, ਆਪੋ ਆਪਣੀ ਮਜ਼ਾ ਲੈ ਜਿੱਥੇ ਕੋਈ ਬੋਲਦਾ। ਵੀ ਇਹ ਸਦਾ ਰਹਿਣ ਵਾਲੀ ਚੀਜ਼ ਨਹੀਂ, ਸਰੀਰ ਸਦਾ ਰਹਿਣ ਵਾਲੀ ਨਹੀਂ, ਆਤਮਾ ਕਦੇ ਜਾਣ ਵਾਲਾ ਨਹੀਂ। ਆਤਮ ਗਿਆਨੀ ਸਾਰੇ ਵਿਦਿਆਰਥੀ ਨਹੀਂ ਹੁੰਦੇ ਇਸ ਗੱਲ ਦੇ। ਸਾਡੇ ਆਚਾਰ ਸੋਹਣੇ ਹੋ ਜਾਣ, ਦੁਨੀਆਂ ਦੀ ਯਾਤਰਾ ਸੋਹਣੀ ਹੋ ਜਾਂਦੀ ਹੈ। ਇਸ ਮੰਜ਼ਿਲ 'ਚ ਜਾਣਾ ਸਰੀਰ ਦੇ ਸੁੱਖਾਂ ਤੋਂ ਪਰੇ ਹੋਣਾ, ਉਹਨੇ ਪਹਿਲਾਂ ਹੀ ਦੁੱਖਾਂ ਦੀ ਗਰੜੀ ਸਿਰ 'ਤੇ ਚੱਲੀ ਹੈ। ਵਿਦੇ ਅਨਿੱਤ ਵਸਤੂ ਹੈ, ਖੁਦਾ ਨਾ ਭੁੱਲੇ ਜਿਹੜੀ ਉਹ ਚੀਜ਼ ਬ੍ਰਹਮ ਗਿਆਨ ਨਹੀਂ ਉਹ ਕਰ ਸਕਦਾ। ਹੋਰ ਅਸੀਂ ਤਾਂ ਆਪਣੇ ਸੁੱਖ ਤਾਂ ਹੀ ਕਰਦੇ ਹਾਂ, ਜਿਹੜੇ ਸਾਨੂੰ ਰਾਮ ਹੋਵੇ, ਜਿਹੜੇ ਰਾਮ ਨੂੰ ਅਸੀਂ ਜਾਣ, ਅਸੀਂ ਸਰੀਰ ਨੂੰ ਜਾਣਦੇ ਹਾਂ, ਅਸੀਂ ਉਸ ਰਾਮ ਨੂੰ ਜਾਣਦੇ ਹੀ ਨਹੀਂ। ਜਿਹੜਾ ਮੈਂ ਵਸਤੂ ਹੈ, ਮੈਂ ਇਹਨੂੰ ਬਾਬਾ ਜੀ ਨੇ ਆਪਣੇ ਜਿਹੜੇ ਸਿੰਘਾਂ ਦੇ ਪਾਠ ਕਰਦੇ ਉਹਨਾਂ ਜ਼ਿਆਦਾ ਸ਼ਬਦ ਹਜ਼ਾਰੇ ਵਿੱਚ ਬਿਲਾਵਰ ਰਾਗ ਆਉਂਦਾ, ਪੰਜ ਸ਼ਬਦ ਨੇ ਮਹਾਰਾਜ ਜੀ ਦੇ ਲਹਿਦੇ ਲਹਿਦੇ, ਪੰਜ ਨੂੰ ਤਾਂ ਪਹਿਲੇ ਹੀ ਚਾਰ ਨੇ ਅਤੇ ਇਸ ਰੋਟ ਲਹਿਦੇ ਮਾਝ ਰਾਗ ਦੇ ਵਿੱਚ ਜੇ ਹਾਜ਼ਰੀ ਹੈ ਜਿਹੜੀ, ਇਹਨੂੰ ਸ਼ਬਦ ਹਜ਼ਾਰੇ ਕਹਿਤਾ, ਹਜ਼ਾਰੇ ਕਿ ਹਾਜ਼ਰੀ 'ਚ ਬੋਲੇ ਹੋਏ ਨੇ ਉਹ ਸਿੱਖਾਂ ਨੂੰ, ਹਰੇਕ ਨੇ ਤਾਂ ਉਹਦੇ ਵਿੱਚ ਲਾਏ ਹੋਏ ਸੀ, ਜਬ ਸ਼ਬਦ ਦੇ ਨਾਲ ਲੱਗਦੇ ਹੀ ਲਾਏ ਨੇ। ਸੱਤ ਸ਼ਬਦ ਨੇ, ਪਹਿਲਾਂ ਮਾਝ ਵਿੱਚ ਨੇ ਚਾਰ ਪੌੜੀਆਂ, ਫਿਰ ਧਨਾਸਰੀ ਰਾਗ 'ਚ ਇੱਕ ਸ਼ਬਦ, ਰਾ ਤਲੰਗ 'ਚ ਨੇ, ਇਉਂ ਪੰਜ ਸ਼ਬ ਬਲਾਵਲ ਸ਼ੇ ਪਿੱਛੋਂ ਜਾ ਕੇ ਦੋ ਨੇ। ਇਹਨਾਂ ਨੂੰ ਹਾਜ਼ਰੀ ਦਾ ਸ਼ਬਦ, ਹਾਜ਼ਰੀ ਉਹ ਜਿਹੜਾ ਬਲਾਵਲ ਦਾ ਉਹਦੇ ਵਿੱਚ ਆਉਂਦਾ ਹੈ, ਪਹਿਲਾਂ ਜਿਹੜਾ ਬਲਾਵਲ ਦਾ, ਤੂੰ ਸੁਲਤਾਨ ਕਹੋ ਹੋ ਮੀਆਂ ਤੇਰੀ ਕਵਨ ਵਡਿਆਈ, ਜੋ ਤੂੰ ਦੇ ਕਹਾਂ ਸਵਾਮੀ ਮੈਂ ਮੂਰਖ ਕਹਿਣ ਜਾਈ, ਤੇਰੇ ਗੁਣ ਗਾਵਾਂ ਦੇ ਵਜਾਏ, ਜੈਸੇ ਸਤਮੇ ਰੋਹਰ ਜਾਈ, ਜੁਖ ਸੋਆ ਸਭ ਕੁਛ ਤੇ ਤੇਰੀ ਸਭ ਸੁਣਾਈ, ਤੇਰਾ ਅੰਤ ਜਾਣਾ ਮੇਰੀ ਸਾਹਿਬਾ ਮੈਂ ਅੰਦਰੇ ਕਿਆ ਚਰਾਈ, ਕਿਆ ਹੋ ਕਥੀ ਕਥੇ ਕਰ ਦੇਖਾ ਮੈਂ ਆ ਕਥ ਨਾ ਕਥ ਨਾ ਜਾਈ। ਮੈਂ ਜਿਹੜੀ ਵਸਤੂ ਹੈ ਕਹਿੰਦੇ ਇਹ ਕਥਨ ਤੋਂ ਪਰੇ ਹੈ। ਹੁਣ ਅਸੀਂ ਮੈਂ ਸਰੀਰ ਨੂੰ ਕਹਿੰਦੇ ਹਾਂ, ਉਹ ਆਤਮੇ ਦਾ ਬੋਧੀ ਹੈ, ਉੱਥੇ ਕਹਿੰਦਾ ਮੈਂ ਅਕਥ, ਮੈਂ ਅਕਥ ਵਸਤੂ ਹਾਂ, ਇਹ ਕਥਨ ਤੋਂ ਪਰੇ ਹੈ, ਕਿਸੇ ਪੈਮਾਨੇ 'ਚ ਨਹੀਂ ਆ ਸਕਦੇ, ਇਹਨੂੰ ਕੋਈ ਜੋਖ ਨਹੀਂ ਸਕਦਾ। ਉੱਥੇ ਉਹ ਆਪਣੀ ਬ੍ਰਹਮ ਗਿਆਨ ਦੇ ਲੰਦ 'ਚ ਬੋਲਦੇ ਨੇ ਵੀ ਮੈਂ ਸਰੀਰ ਨਹੀਂ, ਮੈਂ ਕਥਨ ਤੋਂ ਪਰੇ ਹਾਂ, ਕਿਸੇ ਦੀ ਕਥਨੀ 'ਚ ਨਹੀਂ ਆ ਸਕਦਾ, ਨਾ ਵੇਦਾਂ ਦੇ, ਨਾ ਸ਼ਾਸਤਰਾਂ ਦੇ, ਨਾ ਕਿਸੇ ਤਵਾਰੀਖਾਂ ਦੇ, ਨਾ ਕਿਸੇ ਸਾਇੰਸਦਾਨੀ ਦੇ, ਮੈਂ ਸ਼ਾਮ ਇਹਨੂੰ ਕੋਈ ਨਹੀਂ ਜਾਣਦਾ, ਮੈਂ ਸਾਰਿਆਂ ਵਿੱਚ ਰਿਹਾ, ਮੈਂ ਅਕਥ ਹਾਂ, ਕਥਨੀ 'ਚ ਆਉਣ ਵਾਲਾ ਨਹੀਂ। ਉੱਥੇ ਕਿਹਾ ਮੈਂ ਅਕਥ ਨਾ ਕਥ ਨਾ ਜਾਈ, ਇਹ ਕਥਨ 'ਚ ਨਹੀਂ ਆਉਂਦਾ ਵੀ ਰੱਬ ਐਡਾ ਕਹਿ, ਸਾਰਿਆਂ 'ਚ ਪੂਰਨ ਹੈ ਉਹ, ਉਸ ਦੇ ਆਨੰਦ ਨੂੰ ਫਿਰ ਅਤੇ ਉਹ ਕੋਈ ਕੋਈ ਫੱਕਰ ਹੈ ਜਿਹੜਾ ਉਹ ਕਹਿੰਦਾ ਵੀ ਇਹ ਸਾਰੇ ਭੁੱਲ 'ਚ ਨੇ, ਜਿਹੜੇ ਵਾਹਿਗੁਰੂ ਕਹਿੰਦੇ ਨੇ, ਬਿਸਮਿਲਾ ਕਹਿੰਦੇ ਨੇ, ਵਾਸਦੇਵ ਕਹਿੰਦੇ ਨੇ, ਵੀ ਉਹਦਾ ਨਾਂ ਤਾਂ ਹੋਵੇ ਜੀ, ਕੋਈ ਤਾਂ ਚਿੰਨ੍ਹ ਹੋਵੇ। ਇਹ ਤਾਂ ਫਿਰ ਜਿਹਨੂੰ ਤਾਂ ਸਰੀਰਾਂ ਦੇ ਨੇ, ਸਰੀਰ ਤਾਂ ਲੱਖਾਂ ਵਰ੍ਹਿਆਂ ਦੀ ਉਮਰਾਂ ਵਾਲੇ ਵੀ ਚਲੇ ਗਏ, ਪੈਗੰਬਰ ਵੀ ਕਿੱਥੇ ਬੈਠੇ ਨੇ, ਉੱਥੇ ਫਿਰ ਆ ਗਾਂ ਝਗੜਾ ਪਾ ਲੈਂਦੇ ਨੇ ਇਹ ਵੀ ਅਸੀਂ ਦੇਹ ਦੇ ਪੈਰੋਕਾਰ ਹੀ ਨਹੀਂ, ਅਸੀਂ ਤਾਂ ਨਿਰਗੁਣ ਦੇ ਪੈਰੋਕਾਰ। ਹੁਣ ਬਿਨਾਂ ਉਸਤਾਦ ਦੀ ਕੁੱਟ ਖਾਧੀ ਤਾਂ ਨਿਰਗੁਣ ਦਾ ਵੀ ਨਹੀਂ ਪਤਾ ਲੱਗਦਾ ਵੀ ਕਿਹੜਾ ਹੈ, ਉਹਦੀ ਇਹੀ ਜਿਹੀ ਕੁੱਟ ਹੈ ਜਿਹੜੀ ਕਾਇਆ ਤੋਂ ਉੱਚਾ ਲੈ ਜਾਂਦਾ। ਜਿਉਂਦਾ ਹੋਇਆ ਕਾਇਆ ਦੇ ਸੁੱਖਾਂ ਦੇ ਉੱਚਾ ਚਲਾ ਗਿਆ, ਫਿਰ ਅੱਗੇ ਉਹ ਨਿਰਗੁਣ 'ਚ ਹੀ ਖੇਡਦਾ, ਨਾ ਉਹ ਦੁੱਖ ਵੀ ਉਹਨੂੰ ਹਜੇ, ਸੁੱਖ ਵੀ ਉਹ ਹਜੇ ਹੀ ਹੈ, ਵੀ ਦੇਹ ਦੁੱਖ ਸੁੱਖ ਦਾ ਭੋਗਣ ਦਾ ਹੱਕ ਰੱਖਦੀ ਹੈ, ਆਤਮਾ ਤਾਂ ਨਾ ਦੁਖੀ ਹੈ ਨਾ ਸੁਖੀ ਹੈ, ਉਹ ਤਾਂ ਸ਼ੁੱਧ ਹੈ, ਅਵਿਨਾਸ਼ੀ ਹੈ, ਉਹਨੂੰ ਕੋਈ ਖੇਦ ਨਹੀਂ। ਉੱਥੇ ਅਵਸਥਾ ਜਿਹਦੀ ਚਲੀ ਗਈ, ਉਹਨੂੰ ਸਾਰੇ ਨਹੀਂ ਜਾਣਦੇ, ਉਹ ਬਹੁਤ ਥੋੜ੍ਹੇ ਹੁੰਦੇ ਨੇ, ਹੁੰਦੇ ਹਰ ਸਮੇਂ 'ਚ ਹੀ ਨੇ। ਉਹਨੇ ਹੀ ਕਿਹਾ ਬੋਲਿਆ, ਸ਼ੋਭਨਕ ਅੱਖ ਵੀ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ। ਗਰੀਬ ਨਿਵਾਜ ਨੇ ਆਪਣੇ ਘਰ ਵਿੱਚ ਕਿਹਾ, ਲੋਇਣ ਲੋਈ ਡਿੱਠ, ਲੋਇਣ ਕਹਿੰਦੇ ਨੇ ਨੇਤਰਾਂ ਨੂੰ, ਲੋਈ ਕਹਿੰਦੇ ਨੇ ਉਹਦੀ ਉਮਤ ਨੂੰ, ਸਾਰੀ ਦੁਨੀਆਂ ਨੂੰ, ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੇ ਮੂੰਹ ਕਨੀ। ਮੈਂ ਸੁਣਦਾ ਵੀ ਸਾਰਿਆਂ 'ਚ ਖੁਦਾ ਹੈ, ਪਰ ਮੇਰੀ ਤਾਂ ਤ੍ਰਿਸ਼ਨਾ ਬੁੱਝੀ ਨਹੀਂ, ਕਿੱਕਣ ਕਹਾਂ, ਮੈਨੂੰ ਤਾਂ ਅੱਡੋ ਅੱਡੀ ਲੱਗਦੇ ਨੇ ਵੀ ਆਹ ਨਾਨਾ ਆ, ਮਾਮਾ ਆ, ਮੁੰਡਾ ਆ, ਕੁੜੀ ਹੈ, ਜਾਂ ਇਸ ਦੇਸ਼ ਦਾ ਆਹ ਜਮੀਕਾ ਆ, ਪੰਜਾਬੀ ਹੈ, ਮੈਂ ਤਾਂ ਹਾਲੇ ਇਹਨਾਂ ਖੇਲਾਂ 'ਚ ਹੀ ਫਿਰਦਾ, ਮੈਂ ਨਹੀਂ ਉਹਨੂੰ ਦੇਖਦਾ ਵੀ ਜਿਹੜਾ ਮੈਂ ਆ ਸਾਰਿਆਂ 'ਚ ਹੀ। ਉਹ ਅਵਸਥਾ ਦੇ ਵਿੱਚ ਕੋਈ ਕਥਾ ਕਹਾਣੀ ਨਹੀਂ ਹੈ। ਅਸੀਂ ਕਿਸੇ ਸਕੂਲ 'ਚ ਪੜ੍ਹਦੇ ਹਾਂ, ਸਕੂਲ ਵਿੱਚ ਉਹਨਾਂ ਦਾ ਬਚਨ ਪਾਲ ਕੇ ਵੀ ਪਾਸ ਹੋਊਗਾ, ਸਕੂਲ 'ਚ ਉਸਤਾਦ ਦਾ ਵਚਨ ਪਾਲਣਾ ਪਵੇਗਾ। ਜਦ ਉਸ ਮੰਜ਼ਿਲ ਚਲਿਆ ਗਿਆ, ਫਿਰ ਇਹ ਸਾਰਿਆਂ ਸਕੂਲਾਂ 'ਚੋਂ ਨਿਕਲ ਜਾਂਦਾ ਹੈ, ਬ੍ਰਹਮ ਗਿਆਨੀ। ਪਰ ਬਾਬਾ ਜੀ ਨੇ ਉਹਨੂੰ ਪਾਸ ਕੀਤਾ ਵੀ ਜੇ ਕੰਮ ਲੈਣਾ ਹੈ ਤਾਂ ਉਹਨੂੰ ਫਿਰ ਹੇਠਲੀ ਮੰਜ਼ਿਲ 'ਚ ਆ ਕੇ ਲੈਣਾ ਪੈਣਾ। ਜਿਹੜਾ ਇਹ ਰਾਮ ਚੰਦਰ ਜੀ ਦਾ ਗੁਰੂ ਸੀ ਉਹ ਜੰਮਦਾ ਹੀ ਬ੍ਰਹਮ ਗਿਆਨੀ ਸੀ ਵਸ਼ਿਸ਼ਠ ਯੋਗ ਵਸ਼ਿਸ਼ ਕਰਕੇ ਰਾਮ ਚੰਦਰ ਜੀ ਦਾ ਮੁਰਸ਼ਦ ਸੀ ਉਹ ਗੁਰੂ ਸੀ ਉਹਦੇ ਪਿਤਾ ਨੇ ਪਿਤਾ ਨੂੰ ਬ੍ਰਹਮਾ ਕਹਿੰਦੇ ਨੇ ਹਰ ਇੱਕ ਦਾ ਪਿਤਾ ਹੀ ਬ੍ਰਹਮਾ ਹੁੰਦਾ ਜੇ ਤੋਂ ਪੈਦਾ ਹੋਵੇ ਉਹ ਬ੍ਰਹਮਾ ਹੈ ਉਹਦੇ ਪਿਤਾ ਨੇ ਮਹਾਂਬਰਮਾ ਨੇ ਗ੍ਰੰਥ ਵਾਲੇ ਨੇ ਉਹ ਲਿਖਿਆ ਵੀ ਉਹਨੂੰ ਉਪਦੇਸ਼ ਕੀਤਾ ਵੀ ਕਾਕਾ ਤੂੰ 2 ਮਿੰਟ ਵਾਸਤੇ ਅਗਿਆਨ ਚਾਹ ਅਗਿਆਨ ਚਾਹ ਕੇ ਉਪਦੇਸ਼ ਕਰੇਗਾ ਇੱਥੇ ਤਾਂ ਉਪਦੇਸ਼ ਨਹੀਂ ਹੋਣਾ ਤੂੰ ਸ਼ੁੱਧ ਹੈ ਵਨਸਨੀਆਂ ਤਾਂ ਦੁਨੀਆਂ ਨੂੰ ਲਾਭ ਇਹਦੇ ਉੱਤੇ ਦੁਰਾਚਾਰੀ ਕਰਮ ਜ਼ਿਆਦਾ ਫੈਲ ਜਾਣਗੇ ਜਦ ਤੁਸੀਂ ਹੇਠਾਂ ਉਤਰ ਕੇ ਬ੍ਰਹਮ ਗਿਆਨ ਦਾ ਉਪਦੇਸ਼ ਕਰੋਗੇ ਵਿਦਿਆਲਾ ਖੋਲੋਗੇ ਤਾਂ ਫਿਰ ਵਿੱਦਿਆ ਪੜ੍ਹਦੇ ਹੁੰਦੇ ਬਹੁਤਿਆਂ ਦੀ ਇਹਦੀ ਰੁਚੀ ਨਾਲ ਦੁਨੀਆਂ ਦੇ ਵਿਹਾਰ ਸੁਲਝੇ ਰਹਿਣਗੇ ਨਹੀਂ ਤਾਂ ਵਿਹਾਰ ਰਲ ਜਾਣਗੇ ਧੀ ਭੈਣ ਦੀ ਲਿਹਾਜ਼ 'ਚ ਸਮਾਪਤੀ ਹੋ ਜਾਏਗੀ ਇਹਦੇ ਵਿੱਚ ਬਨਾਨ ਤੋਰੇ ਹੋਏ ਤਾਂ ਅਗਿਆਨ 'ਚ ਹੀ ਚੱਲਦੇ ਨੇ ਗਿਆਨਵਾਨ ਫਿਰ ਇਹਨਾਂ ਵਿਹਾਰਾਂ 'ਚ ਨਹੀਂ ਰਹਿੰਦਾ ਹੈ ਜੇ ਕੰਮ ਲੈਣਾ ਤਾਂ ਫਿਰ ਉਹਨੂੰ ਉਸ ਵਸਤੂ 'ਤੇ ਹੇਠਾਂ ਆਉਣਾ ਪਊ ਅਗਿਆਨ ਚਾਹ ਕੇ ਇਸ ਦੇਹ ਦੀ ਪਾਲਣਾ ਕਰਨੀ ਪੈਣੀ ਹੈ ਦੂਸਰਿਆਂ ਦੀ ਦੇਹ ਦੀ ਰੱਖਿਆ ਦੀ ਵੀ ਅਗਿਆਨ ਚਾਹ ਕੇ ਹੈ ਵਿਦਵਾਨ ਬ੍ਰਹਮ ਗਿਆਨੀ ਵੀ ਉਹਨਾਂ ਨੂੰ ਬ੍ਰਹਮ ਗਿਆਨੀ ਹੁੰਦੇ ਆ ਉਹਨੂੰ ਵੀ ਰਾਮ ਚੰਦਰ ਜੀ ਨੂੰ ਉਪਦੇਸ਼ ਕਰਨ ਦੀ ਵਿੱਚ ਖਾਤਰ ਅਗਿਆਨ 'ਚ ਆਉਣਾ ਪਿਆ ਵੀ ਉਹ ਕਿਸੇ ਵਸਤਾ 'ਤੇ ਜਾ ਕੇ ਰਮਾਇਣ ਵਾਲੇ ਨੇ ਰਾਮ ਚੰਦਰ ਜੀ ਨੂੰ ਸਾਰੇ ਰਮਿਆ ਹੋਇਆ ਦੱਸਿਆ ਪਰ ਇਹ ਦੇਹ ਦੇ ਸੰਸਕਾਰ 'ਤੇ 3 ਰਮਾਇਣਾਂ ਨੇ ਦੋਵੇਂ ਦਾ ਰਾਮ ਚੰਦਰ ਜੀ ਦੇ ਸਰੀਰ ਦੀ ਵਿਅਕਤੀ ਦੀ ਉਹ ਟਬਲਾ ਪਰਿਵਾਰ ਦੀ ਟੱਬਰ ਦੀ ਉਸਤਤ ਕੀਤੀ ਹੈ ਇਹਨੂੰ ਸਰਗੁਣ ਕਹਿੰਦੇ ਨੇ ਉਹਨੇ ਸਰਗੁਣ ਦੀ ਉਸਤਤ ਕੀਤੀ ਹੈ ਜਿਹੜੀ ਅਧਿਆਤਮ ਰਮਾਇਣ ਹੈ ਇਹ ਬੀਬੀ ਜਿਹੜੀ ਘਰੋਂ ਸੀ ਮਹਾਂਦੇਵ ਦਿਓ ਉੱਥੇ ਤਾਂ ਦੱਸਦੀ ਉਹ ਲੜਕੀ ਜਿੱਕਣ ਗ੍ਰੰਥ ਦੱਸਦੇ ਨੇ ਆਪਣੇ ਦੇਖਣ ਦੀ ਗੱਲ ਤਾਂ ਨਹੀਂ ਹੈ ਇਹ ਤਾਂ ਯੁੱਗਾਂ ਦੀ ਗੱਲ ਹੈ ਪਰ ਗ੍ਰੰਥਾਂ 'ਤੇ ਦੇਖੀ ਹੋਈ ਆ ਉਹਨਾਂ ਨੇ ਦੱਸਦੀ ਉਹ ਲੜਕੀ ਦੀ ਇਹ ਪਾਰਵਤੀ ਵੀ ਇਹਦੇ ਘਰੋਂ ਸੀ ਸ਼ਿਵਜੀ ਦੇ ਘਰ ਵਾਲੀ ਸੀ ਹੁਣ ਸ਼ਿਵਜੀ ਤਾਂ ਵਡੇਰੀ ਲੰਬੀ ਉਮਰ ਦਾ ਸੀ ਯੋਗੀ ਸੀ 100-100 ਸਾਲ ਦੀ ਤਾਂ ਉਹਦੀ ਸਮਾਧੀ ਨਹੀਂ ਸੀ ਫੁੱਲਦੀ ਅਤੇ ਉਹ ਇਸ ਬਰਕਤ ਨਾਲ ਇਹ ਸਿਦਕਣਾ ਉਹਦੇ 'ਤੇ ਬੈਠੀ ਰਹਿੰਦੀ ਉਮਰ ਉਹਦੀ ਵੀ ਵੱਡੀ ਸੀ ਪਰ ਉਹ ਫਿਰ ਵੀ ਕਈ ਗਏ ਉਹਨਾਂ ਨੇ ਮਰ ਕੇ ਫਿਰ ਉਹਦੇ ਨਾਲ ਵਿਆਹ ਕਰਾਇਆ ਉਹਦੀ ਉਮਰ ਬਹੁਤ ਵੱਡੀ ਸੀ ਸਾਰੀਆਂ ਸਖੀਆਂ ਨੇ ਉਹਨਾਂ ਨੂੰ ਕਿਹਾ ਵੀ ਸ਼ਿਵਜੀ ਅਮਰ ਹੈ ਤੇਰਾ ਪਤੀ ਹੈ ਤੂੰ ਬੇਨਤੀ ਕਰਦਾ ਵੀ ਤੂੰ ਤੇ ਅਮਰ ਕਥਾ ਸੁਣ ਲੈ ਤੂੰ ਵੀ ਅਮਰ ਹੋ ਜਾਏਗੀ ਤੈਨੂੰ ਜੰਮਣਾ ਮਰਨਾ ਪੈਂਦਾ ਫਿਰ ਜੰਮ ਕੇ ਇਹਦੇ ਨਾਲ ਵਿਆਹ ਕਰਾਉਣੀ ਹੈ ਇਹ ਤਾਂ ਅਮਰ ਹੈ ਉਹ ਅਮਰ ਤੋਂ ਵੀ 3 ਦੇਵਤੇ ਦੇ ਆਪੋ ਆਪਣੇ ਕੰਮ ਲੈ ਰਹੇ ਸੀ ਉਹ ਅਮਰ ਕੰਮ ਅਗਿਆਨ ਚਾਹ ਕੇ ਕੀਤੇ ਨੇ ਬਰਮਾ ਨੇ ਪੈਦਾ ਕਰਨ ਦਾ ਵਿਸ਼ਨੂੰ ਨੇ ਪਾਲਣ ਦਾ ਸ਼ਿਵਜੀ ਨੇ ਸ਼ਿੰਗਾਰ ਦਾ ਮਾਰਨਾ ਸਾਰਿਆਂ ਨੇ ਉਹ ਸ਼ਿਵਜੀ ਦਾ ਗੁਣ ਹੈ ਇੱਕ ਵੀ ਜਿਹੜੇ ਪੁਰਸ਼ ਨੇ ਦੂਜੇ ਦੇ ਤਿੱਖਾ ਸ਼ਸਤਰ ਮਾਰਨਾ ਉਹਦੇ ਵਾਸਤੇ ਉਹ ਸ਼ਿਵਜੀ ਹੋਈ ਹੈ ਜਦ ਉਹਨੇ ਛਾਤੀ 'ਚ ਤੀਰ ਮਾਰਨਾ ਉਹਨੇ ਮਰ ਜਾਣਾ ਉਹੀ ਉਹਦਾ ਦੂਤ ਹੈ ਵੀ ਉਹਦਾ ਹੁਕਮ ਪਾ ਕੇ ਆਇਆ ਉਹਨਾਂ 3 ਦੇਵਤਿਆਂ ਦੀ ਇਹ ਮਾਨੀ ਦੇਵਤੇ ਬਣਾ ਕੇ 3 ਲਾਤੀ ਵਾਸਤੂ ਮੈਂ ਬ੍ਰਹਮ ਗਿਆਨੀ ਡਿਊਟੀ ਦਿੰਦਾ ਹੋਇਆ ਵੀ ਨਹਿਰਾ ਹੁੰਦਾ ਜਿੱਥੇ ਡਿਊਟੀ ਲੈਣੀ ਹੈ ਉਹਨੂੰ ਪਰ ਕਹਿਣਗੇ ਵੀ ਅਗਿਆਨ ਚਾਹ ਕੇ ਦਿੰਦਾ ਗਿਆਨਵਾਨ ਦੇ ਜੁੰਮੇ ਕੋਈ ਕੰਮ ਨਹੀਂ ਕੋਈ ਮਰੇ ਕੋਈ ਜੰਮੇ ਉਹਨਾਂ ਨੇ ਇਸ ਗੱਲ 'ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਅਤੇ ਉਸ ਵਸਤਾ ਨੂੰ ਫਿਰ ਕਿਸੇ ਬ੍ਰਹਮ ਗਿਆਨੀ ਨੇ ਪਾਸ ਨਹੀਂ ਕੀਤਾ ਵੀ ਸ਼ੁੱਧਤਾ ਵਿਨਾਸ਼ੀ ਤਾਂ ਸਾਰੇ ਹੀ ਹੈ ਪਰਬਤ ਵਿੱਚ ਵੀ ਹੈ ਜਲਾਂ ਵਿੱਚ ਵੀ ਹੈ ਦੁਰਾਚਾਰੀਆਂ 'ਚ ਵੀ ਹੈ ਵੀ ਉਸ ਵਸਤਾ ਦਾ ਆਨੰਦ ਵੱਡਾ ਹੈ ਗਿਆਨਵਾਨ ਹੁੰਦਾ ਹੋਇਆ ਸਾਰੇ ਕੰਮ ਕਰਦਾ ਹੋਵੇ ਵੀ ਲਪਾਏਮਾਨ ਨਾ ਹੋਵੇ ਇਹ ਵਸਤਾ ਗੁਰੂ ਨਾਨਕ ਨੇ ਸਹਿਜ ਪਦਵੀ ਰੱਖੀ ਹੈ ਵੀ ਚਾਹੇ ਉਹ ਗ੍ਰਿਸਤੀ ਹੈ ਚਾਹੇ ਰਾਜਾ ਹੈ ਰਾਜ ਦੀ ਹੰਗਤਾ ਨਹੀਂ ਗਰੀਬੀ ਦੀ ਸਕੀਮਤਾ ਦੀ ਫਿਕਰ ਨਹੀਂ ਵੀ ਹੱਥ ਨੂੰ ਰੋਟੀ ਖਾਣੀ ਮਿਲੂ ਕਿ ਨਹੀਂ ਮਿਲੂ ਇਹ ਫਿਕਰ ਨਹੀਂ ਵੀ ਜਿਹਨੇ ਕਾਇਆ ਬਣਾਈ ਹੈ ਆਪੇ ਦਿਓ ਇਹ ਅਵਸਥਾ ਦੇ ਵਿੱਚ ਆਨੰਦ ਰੱਖਿਆ ਸਾਰੇ ਯੋਗੀਆਂ ਨੇ ਜਿਹੜੀ ਗ੍ਰੰਥ ਲਿਖਦੇ ਨੇ ਜਿੰਨੇ ਆਪੋ ਆਪਣੀਆਂ ਸ਼੍ਰੇਣੀਆਂ ਦੇ ਆਗੂ ਹੋਏ ਨੇ ਉਹਨਾਂ ਨੇ ਇਸ ਅਵਸਥਾ ਨੂੰ ਪਸੰਦ ਰੱਖਿਆ ਵੀ ਆਪਣੇ ਆਪ ਦੇ ਭਰਮ ਤੋਂ ਵੀ ਦੂਰ ਹੋਵੇ ਵੀ ਨਿਆਣਾ ਮਰ ਗਿਆ ਮੇਰਾ ਹੈ ਹੁਣ ਕੀ ਕਰੂੰਗਾ ਅਤੇ ਨਾ ਕਿਸੇ ਨੂੰ ਵੀ ਮੈਨੂੰ ਨਿਆਣਾ ਮਿਲਿਆ ਨਹੀਂ ਮੈਨੂੰ ਰੱਬ ਬੁੱਧੀ ਨਹੀਂ ਹਰੀ ਹੋਈ ਇਹਨਾਂ ਤੋਂ ਸਾਰੀਆਂ 'ਤੇ ਨਿਆਰਾ ਹੁੰਦਾ ਕੰਮ ਵੀ ਕਰਦਾ ਸਾਰੇ ਉਹ ਇਹ ਅਵਸਥਾ ਸਹਿਜ ਹੈ ਵੀ ਜਿਹੜੀ ਰੱਬ ਕਰੇ ਸੁੱਤੇ ਉਹਦੇ 'ਤੇ ਖੁਸ਼ ਰਹਿਣਾ ਉਹਦੇ ਮੂਹਰੇ ਦੁਆ ਵੀ ਕਰਨੀ ਹੈ ਤਾਂ ਫਿਰ ਪਿਤਾ ਜਾਣ ਕੇ ਕਰ ਆਵਾਗੌਣ ਨਾ ਕਰ ਫਿਰ ਉਹਦੀ ਆਵਾਗੌਣ ਕੀਤੀ ਹੋਈ ਥਾਂ ਨਹੀਂ ਪੈਣੀ ਜੇ ਉਹਦਾ ਬਣ ਕੇ ਕਰੇਗਾ ਤਾਂ ਉਹ ਤੈਨੂੰ ਵਸਤਾ ਚਾਹੇ ਇਸੇ ਵਸਤਾ ਦੇ ਵਿੱਚ ਗਿਆਨ ਦੇ ਦੇਣ ਫਿਰ ਤੈਨੂੰ ਉਹ ਰੋਂਦਨ ਨਾ ਹੋਵੇਗਾ ਵੀ ਮੇਰਾ ਨੌਜਵਾਨ ਮੁੰਡਾ ਮਰ ਗਿਆ ਕਹਿੰਦੇ ਵੀ ਹੋਰ ਇੰਨੀ ਦੁਨੀਆ ਮਰਦੀ ਹੈ ਉਹਦਾ ਰੱਬ ਫਿਰ ਤਾਂ ਉਹ ਤਾਂ ਦਿਨ ਤਾਂ ਰਾਤ ਰੋਂਦਾ ਹੀ ਰਹੇ ਸਾਰੀ ਉਹਦੀ ਬਣਾਈ ਹੈ ਬੇਅੰਤੀ ਮਰੀ ਜਾਂਦੇ ਨੇ ਰੋਜ਼ ਬੇਨਤੀ ਜਨਮਦੇ ਆਪਣੇ ਦੇਸ਼ ਦੀ ਸਭ ਗਿਣਤੀ ਹੈ ਸਾਇੰਸਦਾਨਾਂ ਦੀ ਲਿਖੀ ਹੋਈ। ਗੌਰਵ ਨੂੰ ਸਾਰੇ ਕੰਮ ਕਰਨ ਮਹਿਕਮਾ ਬਣਾਇਆ ਇਸ ਲਿਖਣ ਵਾਸਤੇ। ਉਹ ਪਟਵਾਰੀਆਂ ਦੇ ਰਾਹੀਂ ਜਮ੍ਹਾਂ ਕਰੀ ਜਾਂਦੇ ਨੇ। ਗਾਹਾਂ ਜਮ੍ਹਾਂ ਕਰਨ ਦੇ ਵਿੱਚ ਆਇਆ ਵੀ ਹਿੰਦੁਸਤਾਨ ਦੀ ਕੰਟਰੀ ਦੇ ਵਿੱਚ ਲੱਖ ਆਦਮੀ ਰੋਜ਼ ਮਰਦਾ ਹੈ, 50 ਲੱਖ ਆਦਮੀ ਪੈਦਾ ਹੁੰਦਾ, 50,000 ਮਰਦਾ ਹੈ। ਫਿਰ ਕਹਿੰਦੇ ਵੀ 50,000 ਦੇ ਆਪਣੀ ਲਿਆਖਤ 'ਚ ਆ ਗਏ ਉਂਠਾ ਆ ਕੇ, ਵੀ ਇਹ ਤਾਂ ਜਿਹੜਾ ਕਿਸ ਟਾਈਮ ਦੇ ਮਨਿਸਟਰ ਨੇ ਸੋਚਿਆ, ਪਰ ਉਹਦੇ ਲੜਕੇ 8 ਤੇ। ਹੁਣ ਨੁਕਤਾਚੀਨੀ ਕਰਨ ਵਾਲੇ ਤਾਂ ਸਾਰੀ ਹੀ ਦੁਨੀਆ ਹੈ। ਹੁਣ ਇਹੋ ਜਿਹੀ ਗੱਲ ਸ਼ਖਸੀ ਰਾਜ ਵੇਲੇ ਨਹੀਂ ਕਰਨ ਦਿੰਦੇ, ਜਿਹੜੇ ਵੱਡੇ ਦੀ ਗੱਲ ਕੀਤੀ ਹੈ ਜੇ ਉਹ 'ਚ ਖਿਲਾਫ਼ ਕਰਦੇ ਜਦੇ ਅੰਦਰ ਕਰ ਦਿੰਦੇ ਨੇ। ਹੁਣ ਤਾਂ ਸਾਰੇ ਹੀ ਸਾਹਮਣੇ ਗਾਲਾਂ ਕੱਢਣੀ ਨਹੀਂ ਇੱਕ ਦੂਜੇ ਨੂੰ, ਆਹ ਮੁਰਦਾਬਾਦ, ਆ ਜਿਉਂਦਾਬਾਦ, ਪਾਰਟੀਆਂ 'ਚ ਹੋ ਗਈਆਂ, ਪਾਰਟੀਆਂ ਦੇ ਰਾਜ ਹੋਣ 'ਤੇ। ਅਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਦੱਸਿਆ ਵੀ ਸਹਿਜ ਗਿਆਨ ਜਿਹੜਾ ਹੈ, ਨਾਲੇ ਕੰਮ ਕਰਦੇ ਰਹੀਏ, ਨਾਲੇ ਉਹਦੇ ਕੀਤੇ 'ਤੇ ਸ਼ੁਕਰ ਮੰਨਦੇ ਰਹੀਏ, ਚਾਹੇ ਉਹ ਬਾਲ ਅਵਸਥਾ 'ਚ ਲੈ ਜਾਏ, ਚਾਹੇ ਗੱਭਰੂ ਲੈ ਜਾਏ, ਦੁਆ ਵੀ ਕਰੀਏ ਤਾਂ ਉਹਨੂੰ ਆਪਣਾ ਖਸਮ ਹਾਜ਼ਰ ਜਾਣ ਕੇ ਕਰੀਏ। ਜੇ ਮਾਂ ਬਾਪ ਕੋਲ ਜਾ ਕੇ ਰੋਂਦੇ ਹਾਂ ਵੀ ਮੈਨੂੰ ਭੁੱਖ ਲੱਗੀ ਦੁਪਹਿਰੇ ਦਾ, ਤਾਂ ਉਹ ਗੋਦੀ 'ਚ ਲੈ ਕੇ ਉਹਦੇ ਹੁਟਕੋਰਿਆਂ ਨੂੰ ਸਾਂਭੇਗਾ, ਉਹਨਾਂ ਨੂੰ ਬਰਾ ਲੂਗਾ। ਜੇ ਆਪਾਂ ਪ੍ਰਾਈਵੇਟ ਕੋਲ ਕਰੀਏ, ਉਹਨੇ ਬਰਾਉਣਾ ਨਹੀਂ। ਕਈ ਦੁਨੀਆ ਰੋਂਦੀ ਹੈ, ਰੋਂਦੀ ਹੈ, ਆਪਣੇ ਮੁਰਸ਼ਿਦ ਦੇ ਮੂਹਰੇ ਅਰਜ਼ ਕਰੋ, ਉਹ ਜ਼ਰੂਰ ਬਰਾਵੇਗਾ। ਬਰਾਉਣਾ ਹੈ ਉਸਨੇ, ਮਗਰ ਉਹ ਜਿਹੜੀ ਸੱਟ ਲੱਗ ਗਈ ਉਹ ਤਾਂ ਮੁੜ ਕੇ ਆਉਂਦੀ ਨਹੀਂ, ਉਹ ਤਾਂ ਪੀੜਾ ਤਾਂ ਆਪੇ ਵੀ ਹਟ ਜਾਣੀ ਹੈ। ਪਰ ਉਹ ਫਖਰ ਦੀ ਗੱਲ ਹੈ, ਉਹਦੀ ਮਾਪੇ ਨੂੰ ਦੇਖ ਕੇ ਹੀ ਉਹਨੇ ਖੁਸ਼ ਹੋਣਾ ਵੀ ਹੁਣ ਮੈਨੂੰ ਸਾਂਭ ਲਓ। ਸਾਂਭਣ ਵਾਲੀ ਵਰਤਾਂ ਨਾ ਹਰ ਇੱਕ ਗੁਰ ਪੀਰ ਵਾਲੇ ਬਣ, ਮੁਰਸ਼ੇ ਦੇ ਕਹੇ ਲੱਗੋ, ਜੇ ਕੁਛ ਵੀ ਨਹੀਂ ਆਉਂਦਾ ਤਾਂ ਦੂਜੇ ਦੀ ਨਿੰਦਾ ਛੱਡ ਦਿਉ, ਅਵਸ਼ਵੇਂ ਹੀ ਉਹ ਅਵਸਥਾ ਮਿਲ ਜਾਏਗੀ। ਨਿੰਦਾ ਕਿਸੇ ਦੀ ਵੀ ਨਾ ਕਰੋ, ਉਸ ਵਿਹਾਰ ਕਹਿੰਦੀ ਚੱਕੋ ਹੀ ਨਾ, ਆਉਂਦਾ ਮਨ ਵਿੱਚ ਆ ਗਿਆ ਤਾਂ ਉਹਨੂੰ ਕਥਨੀ 'ਚ ਨਾ ਲਿਆ ਤਾਂ ਕਰਮ ਨਹੀਂ ਬਣਦਾ। ਜਾਂ ਕਥਨੀ 'ਚ ਨਾ ਫਲਾਣਾ ਸਹੁਰਾ ਗਰੀਬ ਕੀ ਕਰੂ, ਕੰਗਲਾ ਫਿਰਦਾ ਭੱਜਿਆ, ਤੂੰ ਰੋਟੀ ਵੀ ਨਹੀਂ ਮਿਲਦੀ ਉਹਨੂੰ, ਇੱਕ ਨੂੰ ਇਹਦੀ ਲਾ ਹੀ ਨਹੀਂ ਲੱਗਦੀ ਇਹਦੀ ਖੇਤੀ। ਇਹ ਦੋਨੋਂ ਹੀ ਚੀਜ਼ਾਂ ਨਿੰਦਾ 'ਚ ਨੇ, ਆਮ ਖੁੰਡ ਕੌਂਸਲ ਇਹੀ ਗੱਲਾਂ ਕਰ ਦਿੰਦੀ ਹੈ ਵੀ ਦੋਨਾਂ ਦੀ ਇੱਕ ਦੀ ਨਿੰਦਾ ਕਰੀ ਜਾਣੀ ਹੈ। ਨਾ ਉਹ ਕਿਸੇ ਖਾਂਦੇ ਪੀਂਦੇ 'ਤੇ ਖੁਸ਼ ਨੇ, ਨਾ ਕਿਸੇ ਤੰਗੀ ਨਾਲ ਖੁਸ਼ ਨੇ, ਉਹਨਾਂ ਨੇ ਆਪਣਾ ਸਮਾਂ ਹੀ ਉਹ ਪਾਸ ਕਰਨਾ। ਬੰਦੇ ਨੂੰ ਬੋਲਣ ਦਾ ਸੁਭਾਅ ਬਣਾਇਆ ਹੋਇਆ, ਉਸ ਸੁਭਾਅ ਨੂੰ ਪਾਸ ਕਰਨ ਵਾਸਤੇ ਹਜ਼ੂਰ ਨੇ ਆ ਸਕੂਲ ਖੋਲ੍ਹਿਆ ਵੀ ਤੁਸੀਂ ਰੱਬ ਨੂੰ ਯਾਦ ਕਰਦੇ ਹੋਏ ਉਹ ਸਮਾਂ ਪਾਸ ਕਰੋ, ਫਿਰ ਤੁਹਾਨੂੰ ਜੀਵਨ ਮੁਕਤੀ ਦਾ ਆਨੰਦ ਮਿਲੇ। ਉਹਦੇ ਕੀਤੇ 'ਤੇ ਸ਼ੁਕਰ ਮੰਨਣ ਦਾ ਤਾਕਤ ਆ ਜਾਏਗੀ। ਸ਼ੁਕਰ ਮੰਨਣ ਵਾਲਾ ਕੋਲ ਬੈਠੋ ਤਾਂ ਸਮਾਂ ਸੁਖਾਲਾ ਪਾਸ ਹੋ ਜਾਏਗਾ। ਅਤੇ ਇਸ ਨੂੰ ਪੁੱਛਿਆ ਬੀਬੀ ਨੇ, ਰਣਵਾਸ ਗ੍ਰਿਸ਼ 'ਚ ਡਿਊਟੀ ਦੇਣ ਵਾਲੀ ਬੀਬੀ ਸੀ, ਉਹਦਾ ਪਤੀ ਪਹਿਲੀ ਉਮਰ 'ਚ ਉਤਰ ਗਿਆ, ਉਹਨੇ ਜਲਨ ਮਾਲਵੇ 'ਚ ਹੋਇਆ, ਜਿੱਥੋਂ ਮੈਨੂੰ ਲੱਭੀ ਹੈ ਇਤਿਹਾਸ ਤੋਂ ਗੱਲ, ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਜਲਨ ਬਹੁਤ ਬਲੀ ਲੋਕ ਹੋਇਆ, ਅਤੇ ਉਹਨਾਂ ਨਾਲ ਟੱਬਰ ਵੀ ਕਿੰਨੇ ਹੀ ਥੇ, ਸ਼ਾਦੀਆਂ ਕਈ ਤੀਆਂ ਇਸ ਵਿਧਾਨ ਤੋਂ ਅਤੇ ਉੱਪਰ ਤੀ, ਫਿਰ ਵੀ ਉਹਨਾਂ ਦਾ ਕੋਈ ਸੰਦੇਹ ਨਹੀਂ ਸੀ। ਬਹੁਤ ਵੱਡੇ ਪਰਿਵਾਰ ਵਾਲਾ ਸੀ, ਸਾਰੇ ਵਿੱਚ ਹੁੰਦਾ ਹੋਇਆ ਫਿਕਰ ਤੋਂ ਉੱਚਾ ਸੀ, ਕਰਮੀ ਦਾ ਸੂਰਵੀਰ ਸੀ। ਅਤੇ ਮਹਾਰਾਜ 6ਵੇਂ ਪਾਤਸ਼ਾਹ ਦੌਰੇ ਕਰਨ ਗਏ ਨੇ, ਜਦ ਉਹਨਾਂ ਨੂੰ ਮਿਲਿਆ ਉੱਥੇ ਉਹਨਾਂ ਨੇ ਦੱਸਿਆ ਜਲਣ ਦੀ ਸੱਦ ਲਿਖਿਆ ਤਾਂ ਗ੍ਰੰਥਾਕਾਰ ਨੇ, ਗੁਰਬਿਲਾਸ ਗ੍ਰੰਥ ਬਣਾਇਆ ਇੱਕ ਨੇ, ਹਜ਼ੂਰ ਦੀ ਕਥਨੀ ਨਹੀਂ ਹੈ, ਉਹਨਾਂ ਦੀ ਉਪਮਾ ਕਰੀਏ, ਉਹਨਾਂ ਦਾ ਜੀਵਨ ਦੱਸਿਆ ਵੀ ਗੁਰੂ 6ਵੇਂ ਪਾਤਸ਼ਾਹ ਨੇ ਕੀ ਕੰਮ ਕੀਤੇ, ਕਿੱਥੇ ਦੌਰਾ ਕੀਤਾ। ਉਸ ਇਕੱਲੇ ਗ੍ਰੰਥ ਦਾ ਨਾਂ ਗੁਰਬਿਲਾਸ ਹੈ, ਇਕੱਲੇ 6ਵੇਂ ਪਾਤਸ਼ਾਹ ਦੀ ਕਥਾ, ਉਹਦੇ 'ਚ ਹੋਰ ਕਿਸੇ ਦੀ ਸਿੰਘ ਦੀ ਨਹੀਂ। ਨਾਲ ਰਹਿਣ ਵਾਲੇ ਦੀ ਕੁਛ ਵਿੱਚ ਕਹਾਣੀ ਆ ਗਈ ਹੋਊ, ਪਰ ਉਹਦੇ ਉੱਤੇ ਉਹਦੇ ਵਿੱਚ ਲਿਖਿਆ ਹੋਇਆ ਦੇਖ ਕੇ ਉਹ ਜਲਣ ਨੂੰ ਪੁੱਛਿਆ ਬੀਬੀ ਨੇ ਵੀ ਮਹਾਂਪੁਰਖ ਸਾਰੀ ਦੁਨੀਆ ਆਉਂਦੀ ਸੀ, ਆਪ ਇੰਨੀ ਵਸਤਾਂ ਦੇ ਮਾਲਕ ਹੁੰਦੇ ਹੋਏ ਬੀਬੀ ਨੌਜਵਾਨ ਸੀ, ਅਤੇ ਘਰ ਵਾਲੀ ਨੇ ਸਵਾਲ ਕੀਤਾ ਕਿ ਵੀ ਗਿਰੀ ਮਹਾਰਾਜ ਬੀਬੀ ਵਰ ਜੋਗਾ ਵਰ ਟੋਲੋ, ਆਪ ਤਾਂ ਸਮਾਧੀ ਇਸ ਤਰ੍ਹਾਂ ਦੇ ਉਹਨਾਂ ਤੋਂ ਵੀ ਇਹ ਲੜਕੀ ਵੀ ਹੁਣ ਵਾਲੀ ਹੈ। ਕਹਿੰਦੇ ਪੁੱਛ ਕੇ ਆ ਬਾਹਮਣਾ ਦੇ ਸਾਹ ਕਿ ਦਿਨ ਦਾ ਸੂਤ ਹੈ, ਲਾਗ ਤੋਂ ਬਿਨਾਂ ਸਾਹ ਰੱਖਣੇ, ਕਾਕਾ ਤਾਂ ਲੱਭ ਗਿਆ, ਲਾਗ ਨਾ ਹੋਵੇ ਜਿਹੜੇ ਸਾਹੇ ਨੂੰ। ਉਹ ਜਾਂਦਿਆਂ ਨੂੰ ਬਾਹਮਣਾ ਦੇ ਲੜਕੀ ਰੰਡੀ ਹੋ ਗਈ ਰੋਂਦੇ ਤੇ, ਉਹਨਾਂ ਨੇ ਪੁੱਛਿਆ ਵੀ ਇਹ ਰੋਂਦੇ ਕਿਉਂ ਨੇ, ਕਹਿੰਦੇ ਇਹਨਾਂ ਦੀ ਕੁੜੀ ਦਾ ਜਵਾਈ ਮਰ ਗਿਆ, ਇਹਨਾਂ ਦਾ ਕੁੜੀ ਰੰਡੀ ਹੋ ਗਈ, ਕਹਿੰਦੇ ਨੇ ਸਾਹ ਨਹੀਂ ਸੋਧਿਆ। ਕਹਿੰਦੇ ਸੋਧਿਆ ਤਾਂ ਸੀ ਵੀ ਰੱਬ ਦੀ ਰਜਾ ਕਿਸੇ ਸੋਧਣ ਸਾਧਨ 'ਚ ਨਹੀਂ ਆਉਂਦੀ। ਉੱਥੋਂ ਉਹਨੂੰ ਗੱਲ ਕੀ ਲੱਭੀ, ਫਿਰ ਸਾਰੇ ਹੀ ਜੇ ਅਸੀਂ ਰੀਸ ਕਰੇ, ਬਹੁਤ ਸਿੰਘ ਉਹ ਕਰਦੇ ਨੇ, ਹੱਠ ਨਾਲ ਕੀਤਾ ਉਹ ਅਵਸਥਾ ਨਹੀਂ ਮਿਲਣੀ, ਉਹ ਅਵਸਥਾ ਹੈਗੀ ਸੁਤੇ। ਵੈਦ ਦੇ ਗਿਆ ਜਾਂਦੇ ਨੂੰ, ਵੈਦ ਦੇ ਰੋਣ, ਕਹਿੰਦੇ ਵੈਦ ਮਰ ਗਿਆ, ਕਹਿੰਦੇ ਵੈਦ ਹੀ ਮਰ ਗਿਆ ਤੇ ਹੋਰਾਂ ਨੂੰ ਕਿਵੇਂ ਜਿਉਂਦੇ। ਉਸ ਜ਼ਮਾਨੇ ਅਨੁਸਾਰ ਚੰਗਾ ਸੀ, ਕਿਉਂਕਿ ਜ਼ਿਆਦਾ ਸਾਇੰਸਦਾਨੀ ਬਹੁਤ ਸਲੋ ਸੀ, ਕੱਤੇ ਦੇ ਮਹੀਨੇ ਆਪਣੇ ਜ਼ਿੰਮੇਦਾਰੇ ਕੰਮ ਦੇ ਵਿੱਚ ਸਾਰੀ ਦੁਨੀਆ ਚੱਲਦੀ ਸੀ, ਇੱਥੋਂ ਹੀ ਗੁਜ਼ਾਰਾ ਹੁੰਦਾ ਸੀ, ਇੰਨੀ ਸਾਇੰਸਦਾਨੀ ਨਹੀਂ ਸੀ ਉੱਚੀ ਹੋਈ। ਕਦੇ ਵੀ ਨਹੀਂ ਕਿਸੇ ਨੂੰ ਵੀ ਜ਼ਿੰਮੇਦਾਰ ਨੂੰ ਵੇਹ ਲੈਂਦਾ, ਜਿੰਨੇ ਨਿਆਣੇ ਨੇ ਸਾਰੇ ਖੇਤ 'ਚ ਹੋਣਗੇ। ਉਹ ਉਸ ਵਕਤ ਜੇ ਬੱਚਾ ਪੈਦਾ ਹੋਵੇ ਤਾਂ ਅੱਠ ਅੱਠ ਸੱਤ ਸੱਤ ਦਿਨ ਬੀਬੀਆਂ ਕੰਮ ਕਰਨ ਜੋਗੀ ਨਹੀਂ ਹੁੰਦੇ, ਬੱਚਾ ਪੈਦਾ ਕਰਨ ਵਾਲੇ ਦੀ ਖੂਨ ਨਹੀਂ ਰਹਿੰਦਾ ਉਹਨਾਂ ਦਾ, ਵੀ ਉਸ ਵਕਤ ਔਖਾ ਹੋਊਗਾ। ਇਸ ਗੱਲ ਨੂੰ ਸੋਚ ਕੇ ਸਿਆਣੇ ਆਦਮੀਆਂ ਨੇ ਇਹੋ ਜਿਹੇ ਸੰਸਕਾਰ ਆਪਣੇ ਵਿਦਿਆਰਥੀਆਂ ਨੂੰ ਪਾ ਤੇ, ਜਿਹੜੇ ਉਹਨਾਂ ਕੋਲ ਜਾਣ ਵਾਲੇ, ਭਾਈ ਕੱਤੇ ਦੇ ਮਹੀਨੇ ਚੰਗਾ ਨਹੀਂ ਹੁੰਦਾ ਅਤੇ ਬੱਚਾ ਨਾ ਪੈਦਾ ਕਰਿਓ। ਤੁਸੀਂ ਸੋਚ ਕੇ ਗ੍ਰਸਤ ਕਰਿਓ, ਕੱਤੇ ਦੇ ਮਹੀਨੇ ਬੱਚਾ ਪੈਦਾ ਹੋਇਆ ਜਾਂ ਮਾਂ ਮਰ ਜੂ ਜਾਂ ਪਿਓ ਮਰ ਜੂ ਜਾਂ ਦੁਖੀ ਦੇਣ ਵਾਲਾ ਹੋਊ। ਇਹੋ ਜਿਹੇ ਸੰਸਕਾਰੇ ਬਿਨਾਂ ਬਿਨਾਂ ਜੇ ਅਸੀਂ ਸਿੱਧੀ ਗੱਲ ਦੱਸ ਦਈਏ ਵੀ ਤੁਹਾਡੇ ਕੰਮ ਖਰਾਬ ਹੁੰਦੇ ਨੇ, ਫਿਰ ਤਾਂ ਕੋਈ ਵੀ ਕੰਮ ਤਾਂ ਨਿੱਤ ਹੋਣੇ ਨੇ, ਮੈਂ ਤਾਂ ਅੱਜ ਇਹ ਕਰਨਾ। ਉਹ ਭੈੜਾ ਜਿਹਾ ਸੰਸਕਾਰ ਹੋਇਆ ਤਾਂ ਫਿਰ ਆਪੇ ਕੰਮ ਜਾਂਦਾ, ਫਿਰ ਹਾਰ ਜਾਂਦਾ। ਉਹਨੂੰ ਕਹਿ ਦਿਓ ਵੀ ਕੱਤੇ ਦੇ ਮਹੀਨੇ ਬੰਦਾ ਪੈਦਾ ਹੋਇਆ ਚੰਗਾ ਨਹੀਂ ਹੁੰਦਾ, ਸਿੱਧਾ ਹੀ ਲਿਖਤਾ ਉਹੀ। ਤੋ ਸਾਰੇ ਇਸ ਗੱਲ ਦੇ ਸਨ, ਕਹਿੰਦੇ ਵੀ ਕੱਤੇ ਦੇ ਮਹੀਨੇ ਕਾਰਜ ਕਰਨ ਵਾਲੇ ਯੋਗ ਨਹੀਂ ਹੁੰਦਾ। ਕਾਰਜ ਦੇ ਵਿੱਚ ਵੀ ਉਹਦੇ ਨੇ ਕਹਿੰਦੇ ਜ਼ਿੰਮੀਦਾਰ ਨੇ ਜਿਹੜੇ, ਉਹ ਤਾਂ ਕਹਿੰਦੇ ਵੀ ਕੱਤੇ ਦੇ ਮਹੀਨੇ ਕਿਸਾਨ ਪੱਗਬੰਨ ਦਾ ਪਛਤਾ ਹੁੰਦਾ ਹੈ, ਇੰਨਾ ਕੰਮ ਦੀ ਜ਼ਰੂਰਤ ਹੁੰਦੀ ਹੈ। ਦੋਨੋਂ ਫਸਲਾਂ ਇਕੱਠੀਆਂ ਹੁੰਦੀਆਂ, ਸੋਣੀ ਵੱਢਣੀ ਹੁੰਦੀ ਹੈ, ਹਾੜੀ ਬੀਜਣੀ ਹੁੰਦੀ ਹੈ, ਦੋਨੋਂ ਫਸਲਾਂ ਦਾ ਕੰਮ ਸੀ, ਬਹੁਤਾ ਕੰਮ ਹੁੰਦਾ ਹੈ। ਵੀ ਕੱਤੇ ਦੇ ਮਹੀਨੇ ਬੱਚਾ ਪੈਦਾ ਨਾ ਕਰੇ, ਵਿਆਹ ਨਾ ਕਰਿਓ, ਕਿ ਇੱਥੇ ਕਮ ਸੇ ਕਮ ਨਾਨਕਿਆਂ ਦਾਦਕਿਆਂ 'ਤੇ ਹੋ ਕੇ 100 ਜੀ ਇਕੱਠਾ ਹੋ ਜਾਂਦਾ, ਉੱਥੇ ਇੱਕ ਆਦਮੀ ਪਛੇਤਾ ਹੁੰਦਾ, 100 ਜੀ ਨੇ 3 ਦਿਨ ਉੱਥੇ ਗੀਤ ਗਾਈ ਜਾਣੇ ਨੇ, ਵੀ ਇਹਨਾਂ ਦੀ ਖੇਤੀ ਦੇ ਵਿੱਚ ਬਹੁਤ ਘਾਟਾ ਪੈ ਜੂਗਾ, ਕੱਤੇ ਦੇ ਮਹੀਨੇ ਵਿਆਹ ਨਾ ਰੱਖਣ। ਉਹਦੇ 'ਤੇ ਲਿਖਤਾ ਵੀ ਕੱਤੇ ਦੇ ਮਹੀਨੇ ਵਿਆਹ ਦਾਗ ਵਾਲਾ, ਲਾਗ ਵਾਲਾ, ਇਹ ਚੰਗਾ ਨਹੀਂ। ਉਹਨਾਂ ਨੇ ਚੰਗਾ ਹੀ ਦੱਸਿਆ ਸੀ ਜ਼ਮਾਨੇ ਅਨੁਸਾਰ, ਸੋਹਣਾ ਹੀ ਦੱਸਿਆ ਸੀ। ਗਾਹਾਂ ਹੌਲੀ ਹੌਲੀ ਵਹਿਮ 'ਚ ਆ ਗਏ, ਸਾਇੰਸਦਾਨੀਆਂ ਵੱਧ ਗਈਆਂ, ਹੁਣ ਤਾਂ ਕੱਤੇ ਦਾ ਤਾਂ ਹੋਰ ਕੰਮ ਦਾ ਸਵਾਲ ਹੀ ਨਹੀਂ ਪੈਂਦਾ, ਇੱਕ ਆਦਮੀ ਕੰਮ ਪੈਣਾ ਦਾਣੇ ਇੱਕ ਦਿਨ ਚੱਕ ਜਾਂਦੇ ਨਿਖਰੇ। ਤਾਂ ਉਸ ਵਕਤ ਦੇ ਮੂਹਰੇ ਜਵਾਨਾਂ ਆਉਣ ਵਾਲੇ ਨੂੰ ਗੁਰੂ ਨਾਨਕ ਦੇਵ ਜੀ ਨੇ ਇਸ ਭਰਮ ਨੂੰ ਆਪ ਚੱਕਿਆ ਵੀ ਤੁਸੀਂ ਤਾਂ ਭਾਈ ਤੁਹਾਡੇ ਭਲੇ ਦੀ ਖਾਤਰ ਤੁਸੀਂ ਵਹਿਮ 'ਚ ਪੈ ਗਏ, ਇਹ ਵਹਿਮ ਨੂੰ ਛੱਡ ਦਿਓ। ਉਹਨਾਂ ਨੇ ਅਵਤਾਰ ਕੱਤੇ ਦੇ ਵੀ ਨਹੀਂ ਲਿਆ, ਕੱਤੇ ਦੇ ਮਹੀਨੇ ਬੰਦਾ ਕੋਈ ਮਾੜਾ ਨਹੀਂ ਹੁੰਦਾ, ਇਹ ਵਹਿਮ ਦੂਰ ਕਰਨਾ ਜੀ, ਪਿਛਲੇ ਸੰਸਕਾਰ ਪਏ ਹੋਏ ਵੀ ਦੂਰ ਕਰਨੇ ਔਖੇ ਹੁੰਦੇ ਨੇ, ਇਸ ਰੋਡ ਜਲਣ ਨੇ ਵੀ ਉਹ ਸੰਸਕਾਰ ਹੀ ਦੂਰ ਕੀਤੇ, ਸਾਰੇ ਨਹੀਂ ਅਸੀਂ ਜਲਣ ਬਣ ਸਕਦੇ। ਇਉਂ ਤਾਂ ਅਸੀਂ ਹੱਥ ਨਾਲ ਕਰ ਸਕਦੇ ਵੀ ਮੈਂ ਵੀ ਕੁੜੀ ਦਾ ਵਿਆਹ ਕਿਤੇ ਦਾ ਕਰ ਦਿੰਦਾ, ਉਹ ਬਰਕਤ ਨਹੀਂ ਆਉਣੀ। ਜਿੰਨੇ ਧਾਰਮਿਕ ਗ੍ਰੰਥ ਸੀਗੇ ਸਾਰਿਆਂ ਦੇ ਵਿੱਚ ਲਿਖਿਆ ਗਿਆ ਵੀ ਕੱਤੇ ਦੀ ਕਾਸ਼ਤੀ ਨੂੰ ਕੋਈ ਦਾਗ ਨਹੀਂ। ਜਿਹੜਾ ਕੋਈ ਬੱਚਾ ਪ੍ਰਦੇਸ਼ੋਂ ਆਇਆ ਹੋਵੇ, ਬੱਚੀ ਪ੍ਰਦੇਸ਼ੋਂ ਆਇਆ ਹੋਵੇ, ਉਹਨਾਂ ਨੂੰ ਮੁੜ ਕੇ ਆਉਣਾ ਅਸੰਭਵ ਹੈ, ਇੰਨੇ ਕਿਰਾਏ ਲੱਗਦੇ ਨੇ ਵੀ ਉਹਨਾਂ ਦਾ ਕੱਤੇ ਦੇ ਮਹੀਨੇ ਦਾ ਸਾਹਾ ਜੁੜਦਾ ਨਹੀਂ। ਕੱਤੇ ਦੇ ਮਹੀਨੇ ਦਾਗ ਵਾਲਾ ਹੈ, ਉਹਨੇ ਕੱਤੇ ਦੇ ਮਹੀਨੇ ਕੀਤਾ ਵੀ ਕੱਤੇ ਦੇ ਮਹੀਨਾ ਸਾਹਾ ਚੰਗਾ ਨਹੀਂ ਹੁੰਦਾ। ਉਹਨੇ ਫਿਕਰਾ ਬਣਾ ਕੇ ਕੱਤੇ ਦੀ ਕਾਸ਼ਤੀ ਦਾ ਰੱਖ ਲਿਆ। ਵੈਦਾਂ ਦੇ ਘਰ ਪਿੱਟੀਏ, ਬਾਹਮਣ ਦੇ ਘਰ ਰੰਡ, ਚੱਲ ਚਲਣਾ ਕਰ ਆਪਣੇ ਸਾਹਾ ਤਰਨ ਸੰਗ। ਜਿਹੜਾ ਉਹਨੇ ਮਾੜਾ ਕਿਹਾ, ਕਹਿੰਦਾ ਕੱਤੇ ਵੀ ਖਾਲੀ ਦਿਨ ਹੁੰਦਾ ਜੀ, ਕਾਸ਼ਤੀ ਦਾ ਦਿਨ ਹੈ ਜਿਹੜਾ, ਅਗਲਾ ਖਾਲੀ ਦਿਨ ਹੁੰਦਾ, ਉਦਾਂ ਹੀ ਨਾ ਕੋਈ ਕੰਮ ਕਰਿਓ। ਉਹਨੇ ਰੱਖਿਆ ਵੀ ਕਾਸ਼ਤੀ ਦਾ, ਕਾਸ਼ਤੀ ਤਾਂ ਆਪਾਂ ਸ਼ਬਦ ਪੱਕ ਗਿਆ ਸਾਨੂੰ, ਇਹ ਤਾਂ ਇਉਂ ਹੀ ਹੈ, ਇਕਾਦਸ਼ੀ ਕਹਿ ਦਈਏ, ਇਹ 10 ਤੇ 1 ਕਾਸ਼ਤੀ, ਉਹ 11ਵਾਂ ਦਿਨ ਹੈ ਉਸ ਪੱਖ ਦਾ, ਦੋ ਪੱਖਾਂ ਦੀ ਕਾਸ਼ਤੀ ਦੋਹਾਂ ਹੀ ਪੱਖਾਂ 'ਚ ਆਉਂਦੀ ਹੈ, ਉਹ ਰੱਖਣ ਕਰਕੇ ਉਹਦਾ ਕਾਸ਼ਤੀ ਉਹ ਨੋਂ ਪੈ ਗਿਆ। ਵਾਸਤੇ ਤਾਂ ਏਕਾਦਸ਼ੀ ਹੈ, ਵੀ ਅੱਜ ਕਿਹੜਾ ਦਿਨ ਹੈ ਭਾਈ, ਏਕਾਦਸ਼ੀ। ਇੱਕ 10 ਤੋਂ ਗਾਹਾਂ ਦਸਾਂ ਦਾ ਪਹਾੜਾ ਹੈ ਨਾ, ਦਸਾਂ ਤੋਂ ਗਾਹਾਂ ਇਕਾਸੀ, ਦੁਆਸਤੀ, ਤ੍ਰੋਸਤੀ, 14 ਮਾਸ ਪੱਖ ਹੋ ਗਿਆ 15 ਦਾ। ਅਤੇ ਇਸ ਵਿਧਾਨ ਦੇ ਵਿੱਚ ਆ ਕੇ ਜਲਣ ਇੰਨਾ ਬਲੀ ਸੀ, ਰੀਸ ਕਰਨ ਵਾਲਾ ਨਹੀਂ ਉਹਦੇ ਲੱਗਦਾ, ਲੜਕੀ ਤਾਂ ਸਾਰਿਆਂ ਨੇ ਹੀ ਕਰ ਦੇਣੇ, ਪਰ ਜਿੰਨੇ ਧਾਰਮਿਕ ਗ੍ਰੰਥ ਤੇ ਵਿਆਹ ਦੇ ਸੋਧਣ ਵਾਲੇ ਵਿਆਹ ਪਦਤੀ ਗ੍ਰੰਥ ਬਣਿਆ ਹੋਇਆ ਉਹਨਾਂ ਦਾ, ਸਾਰਿਆਂ ਵਿੱਚ ਰੁਚੀ ਕੱਢ ਕੇ ਬਣਾਇਆ ਹੋਇਆ ਵੀ ਵਿਆਹ ਇਸ ਵਕਤ ਦਾ ਬੇਦਾਗ ਹੁੰਦਾ, ਉਹਦੇ ਵਿੱਚ ਉਹਨਾਂ ਨੇ ਸਾਰਿਆਂ ਗ੍ਰੰਥਾਂ ਵਿੱਚ ਲਿਖਿਆ ਗਿਆ ਜਿੰਨੇ ਵੀ ਆਪੋ ਆਪਣੀ ਘਰੀ ਪਏ ਤੇ ਵੀ ਕੱਤੇ ਦੀ ਕਾਸ਼ਤੀ ਦਾ ਕੋਈ ਦਾਗ ਨਹੀਂ, ਉਹਨੂੰ ਭਗਤ ਕਾਸ਼ਤੀ ਕਹਿੰਦੇ ਨੇ। ਵੀ ਜੇ ਸਾਹਾ ਨਹੀਂ ਜੁੜਦਾ, ਬੀਬੀ ਕਾਕਾ ਪ੍ਰਦੇਸ਼ 'ਚ ਰਹਿੰਦੇ ਨੇ, ਉਹਨੂੰ ਜਾਣਾ ਅੱਜ ਪਿੰਡ ਆਏ ਅਤੇ ਅਸੀਂ ਵਿਆਹ ਕਰਨਾ, ਤੀ ਕੱਤੇ 'ਚ ਜੁੜਦਾ ਹੀ ਨਹੀਂ, ਤਾਂ ਕਹਿੰਦੇ ਵੀ ਜੇ ਨਹੀਂ ਜੁੜਦਾ ਭਾਈ ਭਗਤ ਕਾਸ਼ਤੀ ਦਾ ਕਰ ਦਿਓ, ਉਹਨੂੰ ਕੋਈ ਦਾਗ ਹੀ ਨਹੀਂ। ਸਾਰੀ ਦੁਨੀਆਂ ਦੇ ਮੋਰ ਇੱਕ ਬੰਨੀ ਹੋਈ ਕੰਧ ਨੂੰ ਵਿੱਚੀ ਮੋਰੀ ਬਣ ਗਿਆ। ਸਾਰੇ ਸ਼ਾਸਤਰਾਂ ਸੂਰਜ ਵੀ ਕੱਤੇ ਦੇ ਮਹੀਨੇ ਸਾਕ ਕਰਨਾ ਅੱਛਾ ਨਹੀਂ, ਵਿਆਹ ਕਰਨਾ ਅੱਛਾ ਨਹੀਂ, ਬੰਦਾ ਜੰਮਿਆ ਅੱਛਾ ਨਹੀਂ। ਉਹ ਗੁਰੂ ਨਾਨਕ ਨੇ ਪੈਦਾ ਹੋਏ, ਉਹਨਾਂ ਨੇ ਦੱਸਿਆ ਵੀ ਅੱਛਾ ਨਹੀਂ ਕਿ ਦੁਨੀਆਂ ਦਾ ਮਾਲਕ ਹੋਇਆ, ਉਹ ਤਾਂ ਸਾਰਿਆਂ ਨੂੰ ਤਕੜਾ ਹੋਇਆ ਕੱਤੇ ਦੇ ਮਹੀਨੇ ਜੰਮਣ ਵਾਲਾ। ਅਤੇ ਇੱਧਰ ਇਹਨਾਂ ਨੇ ਕਾਸ਼ਤੀ ਦਾ ਵਿਆਹ ਕੀਤਾ, ਵਿਆਹ ਸਾਰਿਆਂ ਗ੍ਰੰਥਾਂ 'ਚ ਲਿਖੀ ਗਈ ਜਿੱਥੇ ਪਏ ਤੇ। ਬਾਬਾ ਜੀ ਕੋਲ ਵੀ ਇੱਕ ਆ ਗਿਆ ਵੀ ਮੈਂ ਨਹੀਂ ਕਲੰਕਾਂ, ਕਹਿੰਦੇ 11ਵਾਂ ਚਰਿੱਤਰ ਮੈਂ ਉਚਾਰਨਾ ਹੁਣ, ਮੈਂ ਇੰਨੇ ਕਲੰਕ ਆਪਣੇ ਕਹਾਉਣ ਲੱਗ ਗਿਆ ਸੀ, ਇੱਕ ਫੌਜੀ ਹੌਲਦਾਰ ਦੀ ਆ ਕੇ ਖਾਲਸਾ ਚਿਰ ਉਹਦਾ ਕੰਮ ਚੱਲਦਾ ਰਿਹਾ, ਦੁਆਬੇ 'ਚ ਜ਼ਿਆਦਾ ਚੱਲੇ, ਆਪਣੇ ਵੀ ਆ ਗਿਆ ਸੀ ਮਨ ਵਿੱਚ। ਬਾਬਾ ਜੀ ਕੋਲ ਆ ਗਿਆ ਇੱਥੇ ਕੁਫਰੀ, ਕਹਿੰਦੇ ਮੈਨੂੰ ਸਾਰੇ ਮਹਾਂਪੁਰਖਾਂ ਨੇ ਮੰਨ ਲਿਆ ਵੀ ਮੈਂ ਇੰਨੇ ਕਲੰਕ ਅਵਤਾਰ ਹਾਂ। ਕਹਿੰਦੇ ਭਾਈ ਅਸੀਂ ਤਾਂ ਉਹਨਾਂ ਦੇ ਆਸ਼ਕ ਹਾਂ, ਕਣਗੀ ਧਰ ਨੇ ਲਿਖਿਆ ਵੀ ਅਸੀਂ ਆਵਾਂਗੇ ਫਲਾਣੇ ਜਾਮੇ 'ਚ। ਕਹਿੰਦੇ ਮਹਾਰਾਜ ਜੀ ਨੇ 404 ਚਰਿੱਤਰ ਉਚਾਰਨ ਕੀਤਾ, ਪੰਜਵਾਂ ਉਹਨਾਂ ਨੇ ਲਹਿੰਕ ਲਿੰਕ ਹੋ ਕੇ ਉਚਾਰਨੇ। ਉਹ ਕਹਿੰਦੇ ਤੂੰ ਸਾਨੂੰ ਉਹ ਚਰਿੱਤਰ ਉਚਾਰ ਕੇ ਦਿਖਾਲ ਦੇ, ਅਸੀਂ ਮੱਥਾ ਟੇਕ ਦਾਂਗੇ, ਅਸੀਂ ਤਾਂ ਗੁਰੂ ਨਾਨਕ ਦੇ ਪੈਰੋਕਾਰ ਹਾਂ, ਸਾਨੂੰ ਸਮਾਂ ਆ ਗਿਆ ਮਾਲਕ, ਸਾਨੂੰ ਕੋਈ ਪ੍ਰੀਖਿਆ ਦੱਸ ਦੇ ਉਹਨਾਂ ਦੀ। ਵੀ ਉਹਨਾਂ ਨੇ ਦੱਸਿਆ ਕਲਗੀ ਧਰਨੇ ਵੀ 405 ਚਰਿੱਤਰ ਹੈ ਜਿਹੜਾ, ਚਾਰ ਨੇ ਹੁਣ ਸਾਰੇ ਪੜ੍ਹਨ 'ਚ ਆਉਂਦੇ, 404 ਚਰਿੱਤਰ, ਪੰਜਵਾਂ ਚਰਿੱਤਰ ਨੇ ਕਲੰਕ ਹੋ ਕੇ ਉਚਾਰਨੇ। ਉਹ ਕਹਿੰਦੇ ਇਹ ਨਹੀਂ ਗੱਲ ਵੀ ਤੂੰ ਕਵੀ ਆਦਮੀ ਹੈ, ਤੂੰ ਹੁਣ ਚਰਿੱਤਰ ਬਣਾ ਕੇ ਦਿਖਾ ਦੇ ਸਾਨੂੰ। ਜਿੰਨੇ ਦੁਨੀਆਂ ਦੇ ਜਿੱਥੇ ਜਿੱਥੇ ਗ੍ਰੰਥ ਪਏ ਨੇ ਉਹ ਸਾਰਿਆਂ 'ਤੇ ਲਿਖਿਆ ਜਾ, ਜੇ ਤੁਨੇ ਇਹਨਾਂ ਅਵਤਾਰ ਹੈ, ਅਵਤਾਰ ਸ਼ਕਤੀ ਤਾਂ ਉਹੀ ਹੁੰਦੀ ਹੈ ਵੀ ਜਿੱਥੇ ਜਿੱਥੇ ਗ੍ਰੰਥ ਪਏ ਨੇ ਸਾਰੇ ਲਿਖਿਆ ਜਾ, ਨਹੀਂ ਪਖੰਡੀ ਹੈ ਤੂੰ, ਜੇ ਅਵਤਾਰ ਸ਼ਕਤੀ ਹੈ ਤਾਂ ਉਹ ਲਿਖ। ਉਹਨੇ ਕਾਸ਼ਤੀ ਕਤਾ ਦੀ ਕੀਤੀ, ਜਿੰਨੇ ਗ੍ਰੰਥ ਤਾਂ ਸਾਰਿਆਂ 'ਤੇ ਲਿਖਿਆ ਗਿਆ, ਜਿੰਨੇ ਹਿੰਦੁਸਤਾਨ ਸਨਾਤਨ ਧਰਮ ਦੇ ਗ੍ਰੰਥ 'ਤੇ ਸਾਰਿਆਂ 'ਤੇ ਕਿਹਾ ਵੀ ਭਗਤ ਕਾਸ਼ਤੀ ਨੂੰ ਕੋਈ ਦਾਗ ਨਹੀਂ ਹੈ, ਕੱਤੇ ਦੀ ਕਾਸ਼ਤੀ ਦਾ ਕੋਈ ਕਰ ਦਿਓ, ਜਿਹਦਾ ਨਹੀਂ ਜੁੜਦਾ ਉਹ ਕੱਤੇ ਦੀ ਕਾਸ਼ਤੀ ਦਾ ਕਰ ਦਿਓ, ਜਿਹਦੇ 'ਚ ਕਹਿੰਦੇ ਚੰਗਾ ਨਹੀਂ ਹੁੰਦਾ। ਉਹ ਬਲੀ ਲੋਕ ਤੇ ਉਹਨਾਂ ਨੇ ਤਾਂ ਆਪਣੀ ਕਮਾਈ ਦੱਸੀ ਆ ਵੀ ਇੰਨੀ ਕਮਾਈ ਵਾਲੇ 'ਤੇ, ਗੁਰੂ ਕਹਿੰਦੇ ਉਹਨਾਂ ਨਾਲ ਚਰਚਾ ਕੀਤੀ ਆ ਵੀ ਜਲਣਾ ਦੱਸ, ਸਾਡੇ ਮਗਰ ਰਾਜੇ ਕਾਹਤੇ ਹੱਥ ਧੋ ਕੇ ਪਏ ਨੇ, ਅਸੀਂ ਇਹਨਾਂ ਦਾ ਕੁਛ ਨਹੀਂ ਵਿਗਾੜਦੇ, ਕਿੰਨੇ ਇਹਨਾਂ ਦੇ ਅਫਸਰ ਨੇ, ਕਿੰਨੀਆਂ ਕਿੰਨੀਆਂ ਤਨਖਾਹ ਲੈਂਦੇ ਨੇ, ਕਿੰਨੀ ਪੁਲਿਸ ਦੇ ਆਦਮੀ, ਪੁਲਿਸ ਦੇ ਅਫਸਰ ਨੇ, ਅਤੇ ਉਹਨੇ ਗ੍ਰਿਸਤੀਆਂ ਦਾ ਝਗੜਾ ਉਹਨਾਂ ਨਹੀਂ, ਉਹ ਨਹੀਂ ਨਿਬੇੜਦੇ ਜਿੰਨਾ ਅਸੀਂ ਸਾਧੂ ਨਿਬੇੜਦੇ। ਜਿਹੜਾ ਇਹਨਾਂ ਕੋਲ ਮਰਜ਼ ਇਹਨਾਂ ਨਾਲ ਰਲ ਕੇ ਆ ਜਾਣ, ਕਿੰਨੇ ਆ ਵੀ ਹੁਣ ਦੋਨੋਂ ਆਪਸ 'ਚ ਮੇਲ ਕਰ ਦੇਣਗੇ, ਦੋਨੋਂ ਆ ਜਾਣ, ਇੱਕ ਨਾਲ ਝਗੜਾ ਨਹੀਂ ਮੁੱਕਦਾ, ਦੋਨੋਂ ਆ ਜਾਣ। ਇਹ ਇੰਨਾ ਅਸੀਂ ਉਹਦਾ ਰਿਆਸਤ ਦਾ ਅਮਨ ਦਾ ਫਾਇਦਾ ਕਰਦੇ ਹਾਂ, ਫਿਰ ਸਾਡੇ ਮਗਰ ਹੱਥ ਧੋ ਕੇ ਪਏ ਹੋਏ ਨੇ। ਲੜਾਈਆਂ ਕੀਤੀਆਂ ਮਹਾਰਾਜ ਜੀ ਨੇ ਜਹਾਂਗੀਰ ਨੇ ਤਿੰਨ, ਅਤੇ ਉਹ ਹੁਣ ਆਸ਼ਕ ਹੁੰਦੇ ਨੇ ਬੇਮਤਾਜ, ਉਹ ਗੁਰੂ ਕਹਿੰਦੇ ਕਹਿੰਦੇ ਵੀ ਇਹ ਤਾਂ ਹੁਣ ਤੁਸੀਂ ਆਪ ਉਹਨਾਂ ਦੀ ਰੰਨ ਪਾਵੇ ਨਾ ਬੰਨ ਲਈ, ਉਹ ਕਿਵੇਂ ਤੁਹਾਨੂੰ ਖੇਡ ਛੱਡਦੇ, ਇਹ ਤਾਂ ਹੁਣ ਵੀ ਜਿਵੇਂ ਰਹੂ। ਕਹਿੰਦੇ ਵੀ ਜਲਣਾ ਤੂੰ ਹੈ ਮਹਾਂਪੁਰਖ, ਰੱਬ ਦਾ ਪਿਆਰਾ, ਅਸੀਂ ਤਾਂ ਹਜ਼ੂਰ ਦੇ ਟੀਚਰ ਹਾਂ, ਉਹਨਾਂ ਦੀ ਪੜ੍ਹਾਈ ਕਰਾਉਣੀ ਹੈ ਸੰਗਤਾਂ ਤੋਂ, ਅਸੀਂ ਗੁਰੂ ਕਹਾਉਂਦੇ ਹਾਂ, ਗੁਰੂ ਤਾਂ ਵਿੱਦਿਆ ਦੇਣ ਵਾਲਾ ਹੁੰਦਾ ਹੈ, ਵੀ ਤੂੰ ਤਾਂ ਮਹਾਂਪੁਰਖ ਹੈ, ਤੂੰ ਇਹ ਤਾਂ ਰਹਿਣ ਦਿਓ, ਜੇ ਬੜਿਆਂ ਨੇ ਬੰਨ ਲਈ ਤਾਂ ਲੜਾਈਆਂ ਰਹਿਣ ਦਿਓ, ਜੇ ਹੈਗੀਆਂ ਬੜਿਆਂ ਨੇ ਬੰਨ ਲਈਆਂ ਤਾਂ ਬੰਨੀ ਰਹੂ। ਨਾਲ ਉਹਨੂੰ ਇਹ ਵੀ ਵਰ ਦਿੱਤਾ, ਕਹਿੰਦੇ ਜੇ ਰੰਨ ਬੰਨੀ ਰਹੂਗੀ ਤਾਂ ਫਿਰ ਲੜਾਈਆਂ ਵੀ ਇਵੇਂ ਰਹਿਣਗੀਆਂ। ਪੰਜਵੇਂ ਪਾਤਸ਼ਾਹ ਤਾਂ ਫਿਰ ਰਾਜੇ ਦੀਆਂ ਲੜਾਈਆਂ ਹੀ ਰਹੀਆਂ ਦਸਵੇਂ ਤੱਕ ਹੀ, ਫਿਰ ਲੜਦੇ ਕਿਉਂਕਿ ਉੱਥੋਂ ਬਾਹਰ ਹੋ ਗਿਆ। ਮਹਾਂਪੁਰਖ ਤਾਂ ਬਹੁਤ ਬਲੀ ਹੁੰਦੇ ਨੇ, ਕਿਸੇ ਪੱਖ 'ਚ ਨਾ ਨਹੀਂ ਬੋਲਦੇ ਹੁੰਦੇ ਵੀ ਉਹਨਾਂ ਨੇ ਵੀ ਤੁਸੀਂ ਇਹ ਦੌਲਤ ਇਕੱਠੀ ਕਰਨੀ, ਘੋੜੇ ਹੱਥੀ ਰੱਖ ਲਏ, ਫੌਜਾਂ ਬਣਾ ਲਈਆਂ, ਇਹ ਰਾਜੇ ਝੜਦੇ ਨਹੀਂ, ਵੀ ਸਾਡੇ ਕੋਲ ਨੇ ਫਕੀਰ ਨੇ ਸਾਡੀ ਕਿਤੇ ਗਾਹਾਂ ਅੱਗਾ ਲਊਗਾ, ਸਾਨੂੰ ਕਿਸ ਦੇਊਗਾ, ਉਹ ਪਹਿਲਾਂ ਹੀ ਗਲ ਪੈ ਜਾਂਦੇ ਨੇ। ਅਤੇ ਆਹ ਭਭੂਤੀ ਜੋੜਨੀ ਇਹ ਰਾਜਿਆਂ ਦੀ ਰਨ ਹੈ, ਇਹ ਰਾਜਿਆਂ ਕੋਲ ਹੀ ਸਜਦੀ ਹੈ, ਉੱਥੋਂ ਉਹਨਾਂ ਦਾ ਸਮਾਪਤ ਕਰਦੇ ਵੀ ਤੂੰ ਇਉਂ ਦੱਸ ਵੀ ਤੈਂ ਐਡੇ ਟੱਬਰ ਦੇ ਵਿੱਚ ਇੰਨੀ ਵਸਤਾ ਕਿਵੇਂ ਪਾ ਲਈ, ਇੰਨਾ ਤੇਰਾ ਟੱਬਰ ਹੈ, ਇੰਨੇ ਤੇਰੇ ਬੱਚੇ ਨੇ, ਇੰਨਾ ਤੂੰ ਬੜੀ ਕਬੀਲਦਾਰ ਹੈ, ਤਾਂ ਇੰਨੀ ਵਸਤਾ ਬੇਪਰਵਾਹੀ ਦੀ ਰੱਬ ਦੇ ਪਿਆਰ ਦੀ, ਇਹਦੇ ਦੱਸ ਸਾਨੂੰ, ਤਾਂ ਅਸੀਂ ਇਸੇ ਦਾ ਹੀ ਉਪਦੇਸ਼ ਕਰਨ ਵਾਸਤੇ ਆਏ ਹਾਂ ਸਿੱਖਾਂ ਨੂੰ, ਅਸੀਂ ਗੁਰੂ ਨਾਨਕ ਦੇ ਘਰ ਦੇ ਟੀਚਰ ਹਾਂ, ਅਸੀਂ ਇਹ ਸਿੱਖਿਆ ਦੇਣੀ ਹੈ, ਉਸਤਾਦ ਹਾਂ ਅਸੀਂ ਸੰਗਤ ਦੇ। ਉਹਨੂੰ ਇੱਦੋਂ ਵੀ ਪਰੇ ਹੁੰਦਾ, ਬਾਬਾ ਜੀ ਨੇ ਦੱਸਿਆ ਵੀ ਉਹ ਕਿਸੇ ਨਾਲ ਨਹੀਂ ਬੋਲਦਾ, ਹੀ ਕੀ ਪਤਾ ਕੌਣ ਹੈ, ਕਿਹੜੇ ਸਿੱਖ 'ਚ ਬੈਠ ਕੇ ਕੰਮ ਕਰਦਾ ਹੋਵੇ। ਉਸ ਮੰਜ਼ਿਲ ਤੋਂ ਨਿਕਲ ਕੇ ਉਹਨੇ ਦੱਸਿਆ ਵੀ ਗਰੀਨ ਮਾਜ, ਮੈਂ ਤੁਹਾਡੀ ਕਿਰਪਾ ਨਾਲ ਹੁਣ ਗੁਰਦੇਵ ਜੀ ਨੂੰ ਗੁਰਦੇਵ ਸ਼ਕਤੀ ਨਾਲ ਦੇਖਦਾ ਵੀ ਤੁਸੀਂ ਮਹਾਂਪੁਰਖ ਹੋ, ਮੈਂ ਤਾਂ ਪੁੱਛਦੀ ਹਾਂ, ਤੁਸੀਂ ਦੱਸਣੀ ਇਹ ਐਂ ਸਾਰਿਆਂ ਨੂੰ ਵੀ ਮੇਰੇ ਵਿੱਚੋਂ ਇਹਨਾਂ ਦਾ ਕੌਣ ਹੈ। ਭੈਣਾਂ ਨੂੰ ਭਣੋਈਏ ਲਾਏ, ਧੀਆਂ ਲਈਆਂ ਜਮਾਈਆਂ ਨੇ, ਪੁੱਤਾਂ ਨੂੰ ਨੂੰਹਾਂ ਲੈ ਗਈਆਂ, ਕੀ ਲੱਗਣ ਪਰਾਈਆਂ ਜਾਈਆਂ ਨੇ, ਉੱਠ ਜਲਣਾ ਚੱਲ ਭਗਤੀ ਕਰ ਲੈ, ਮੇਰੀਆਂ ਆਰਾਮ ਦੁਹਾਈਆਂ ਨੇ। ਕਹਿੰਦਾ ਮੈਂ ਤਾਂ ਸਾਰਿਆਂ ਤੋਂ ਇਹਨੂੰ ਵੇਖਣਾ, ਉਹ ਆਪਣੇ ਆਪਣੇ ਤਾਂ ਪਿਲਚੇ ਹੋਏ ਨੇ, ਆਪਣਾ ਵਿਹਾਰ ਦੁਨੀਆਂ ਦਾ ਕਰੀ ਜਾਂਦੇ ਨੇ, ਮੈਨੂੰ ਇਹਨਾਂ ਦਾ ਕੀ ਬਣਾਉਣ, ਵੀ ਬਾਹਲੇ ਨੇ ਕਿ ਥੋੜ੍ਹੇ ਨੇ, ਸਾਰੇ ਆਪਣੇ ਆਪਣੇ ਥਾਂ ਆਪਣਾ ਕੰਮ ਕਰੀ ਜਾਂਦੇ ਨੇ। ਮੈਂ ਜਦੋਂ ਵਸਤਾਂ ਮਿਲ ਜਾਂਦੀਆਂ ਫਿਰ ਤਾਂ ਇੰਨੀਆਂ ਡੱਬਰਾਂ 'ਚ ਵੀ ਐਂ ਨਿਕਲ ਜਾਂਦਾ। ਮਹਾਰਾਜ ਜੀ ਨੇ ਉਹਨਾਂ ਨੂੰ ਥਾਪੀ ਦਿੱਤੀ ਹੈ ਵੀ ਵਸਤਾ ਠੀਕ ਬਰਮੀ ਗਿਆਨੀ ਦੀ ਹੈ, ਬਰਮ ਗਿਆਨੀ ਨੂੰ ਗਮੀ ਸ਼ਾਦੀ ਨਹੀਂ ਹੁੰਦੀ, ਵੀ ਮੈਨੂੰ ਕੀ ਇੰਨੇ ਡੱਬਰ ਥਾਈ, ਵੀ ਪਰਾਈਆਂ ਜਾਈਆਂ ਘਰ ਵਾਲੀਆਂ ਨੂੰ ਕਹਿ ਦਿਓ ਵੀ ਇਹ ਵੀ ਮੇਰੀ ਕਿੱਥੇ, ਮੈਂ ਸਾਰਿਆਂ 'ਤੇ ਨਿਆਰਾ, ਮੈਂ ਸ਼ੁੱਧ ਹਾਂ, ਮੈਂ ਅਮਰਾਸੀ ਹਾਂ, ਮਾਲਕ ਮੂਹਰੇ ਕਿਹਾ ਜਲਣ, ਇਸ ਕਰਕੇ ਗੋਸ਼ਟ ਨੂੰ ਇਸ ਨੂੰ ਦੇਖ ਕੇ ਮੈਂ ਕਹਿਣਾ ਵੀ ਮਾਲਵੇ 'ਚ ਹੋਇਆ ਹਜ਼ੂਰ ਨਾਲ ਗੋਸ਼ਟ, ਛੇਵੇਂ ਪਾਤਸ਼ਾਹ ਨੇ ਮਾਲਵੇ ਦਾ ਦੌਰਾ ਬਹੁਤ ਕੀਤਾ ਇਸ ਇਲਾਕੇ 'ਚ, ਹੋਣ ਕਰਕੇ ਉਹਦੀ ਕਾਸ਼ਤੀ ਦੁਨੀਆਂ 'ਚ ਸਿੱਧ ਹੋ ਗਈ ਵੀ ਜਿਹਦਾ ਕਾਸ ਸਾਹਾ ਨਾ ਜੁੜੇ ਉਹ ਕਹਿੰਦੇ ਭਗਤ ਕਾਸ਼ਤੀ ਤਾਂ ਕਰਦੇ ਹੋ, ਇਹਨੂੰ ਕੋਈ ਲਾਗ ਨਹੀਂ ਹੈ, ਇਹ ਬੇਲਾਗ ਸਾਹਾ ਹੈ, ਦੇਰ ਦੇਸ਼ੋਂ ਪ੍ਰਦੇਸ਼ੋਂ ਧੀ ਆਈ ਆ ਜਾਂ ਮੁੰਡਾ ਆਇਆ, ਉਹਨੇ ਮੁੜ ਕੇ ਕਿਸੇ ਸਰਵਿਸ 'ਤੇ ਜਾਣਾ, ਫਿਰ ਸਮਾਂ ਨਹੀਂ ਲੱਗਣਾ ਆਉਣ ਦਾ, ਕਹਿੰਦੇ ਵੀ ਕੁਛ ਨਹੀਂ ਜੁੜਦਾ, ਤਾਂ ਕਹਤੇ ਦੀ ਕਾਸ਼ਤੀ ਭਗਤ ਕਾਸ਼ਤੀ ਦਾ ਕਰਦੇ ਹੋਏ ਨਹੀਂ, ਕਹਤੇ ਦੇ ਮਹੀਨੇ ਦਾ ਸਾਹ ਚੰਗਾ ਨਹੀਂ ਹੁੰਦਾ, ਕਹਿੰਦੇ ਇਹੀ ਤਾਂ ਮੋਹਰੀ ਭੰਨ ਕੇ ਗਿਆ ਮਹਾਂਪੁਰਖ, ਉਹ ਭੰਨ ਗਿਆ ਉਹਦੀ ਕੀਤੀ ਨੂੰ ਵੇਦ ਵੀ ਨਹੀਂ ਮੋੜਦੇ, ਵੇਦਾਂ ਨੇ ਇਹ ਵਿਧਾਨ ਬੰਨਿਆ ਦੀ ਵੀ ਕਹਤੇ ਦੀ ਨਹੀਂ ਹੋਣਾ ਚਾਹੀਦਾ, ਵੇਦ ਸ਼ਾਸਤਰ ਗਿਆਨਵਾਨਾਂ ਦੀ ਬਣਾਏ ਹੋਏ ਨੇ, ਪਰਮ ਗਿਆਨੀ ਦੀ ਸੰਗਤ ਕਰੀਏ, ਆਹ ਬਾਣੀ ਪਰਮ ਗਿਆਨੀ ਦੀ ਹੈ, ਇਹਦੀ ਇਹ ਪਾਠ ਕਰੀਏ ਫਿਰ ਸਾਰਿਆਂ ਦੀ ਹਾਜ਼ਰੀ, ਜਦੋਂ ਤੁਸੀਂ ਤਲ ਕੇ ਹੀ ਆਇਓ ਵੀ ਅਸੀਂ ਗੁਰੂ ਨਾਨਕ ਦੇ ਘਰ ਨੂੰ ਜਾਂਦੇ ਹਾਂ ਤਾਂ ਇੱਕ ਕਦਮ ਹਜ਼ੂਰ ਦੇ ਘਰ ਦੀ ਹਾਜ਼ਰੀ ਹੈ, ਉਹਦੇ ਜਵਾਬ ਵਿੱਚ ਹਜ਼ੂਰ ਸਾਨੂੰ ਇਹ ਅਸ਼ੀਰਵਾਦ ਦੇਣਗੇ, ਲੋਕ ਸੁਖੀਏ ਗਾਇਓ ਸੰਤ।